ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲਤ ਪਲਤ ਦੇ ਰਾਖੇ ਤਖਤ ਜਬਰ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਤਨੇਮ ਅਨੁਸਾਰ ਆਪ ਸਰਬੱਤ ਸੰਗਤਾਂ ਜਿੱਥੇ ਤਨ ਕਰਕੇ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰਦੇ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮਾਂ ਰਾਹੀਂ ਸੁਰਤ ਦੁਆਰਾ ਮਨ ਦੁਆਰਾ ਸਤਿਗੁਰੂ ਦੇ ਦਰਬਾਰ ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ ਬੱਧ ਪੁਰਖ ਵਿਧਾਤੇ ਤਾ ਤੂੰ ਸੋਹਿਆ ਸੱਚਖੰਡ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਨਾਲ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜੁੜੀ ਹੋਈ ਹੈ ਜਿੱਥੇ ਮੁੱਖ ਵਾਕ ਸਰਵਣ ਕਰਦੇ ਹੋ ਉੱਥੇ ਮੁੱਖ ਵਾਕ ਦੀ ਵਿਚਾਰ ਵੀ ਤਾਂ ਕਿ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ੇ ਹੈ ਉਸ ਨੂੰ ਸਮਝ ਕੇ ਉਸ ਦੀ ਕਮਾਈ ਕੀਤੀ ਜਾਵੇ ਆਪਣੇ ਜੀਵਨ ਵਿੱਚ ਉਸ ਦਾ ਅਮਲ ਕੀਤਾ ਜਾਵੇ ਸੁਣ ਕੇ ਮੰਨ ਕੇ ਨਿਧਿਆਸਨ ਕਮਾਈ ਕੀਤੀ ਜਾਵੇ ਭਾਗਾਂ ਵਾਲੇ ਉਹ ਜਿੱਥੇ ਅੱਜ ਮੁੱਖ ਵਾਕ ਦੀ ਵਿਚਾਰ ਉੱਥੇ ਅੱਜ ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੇ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੋ ਤਲਵਾਰਾਂ ਪਹਿਨਣ ਦਾ ਮੇਰੀ ਪੀਰੀ ਦਿਵਸ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਮੇਰੀ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਜੀ ਤਖ਼ਤ ਤੇ ਬੈਠੇ ਹੈ। ਜੋ ਗੁਰਤਾ ਦੀ ਮਰਜ਼ਾਦਾ ਪਹਿਲਾਂ ਚੱਲੀ ਆ ਰਹੀ ਸੀ ਉਸ ਅਨੁਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ। ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਹੈ ਕਿ ਹੁਣ ਅਸੀਂ ਮਾਲਾ ਸਹਿਲੀ ਨਹੀਂ ਪਹਿਨਣੀ, ਹੁਣ ਸਾਨੂੰ ਦੋ ਤਲਵਾਰਾਂ ਪਹਿਨਾਓ। ਤੇ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਦੋ ਸ੍ਰੀ ਸਾਹਿਬਾਂ ਜੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਨੂੰ ਦਰਸ਼ਨ ਹੁੰਦੇ ਹੈ। ਉਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਾਈਆਂ ਨੇ, ਜਿਸ ਨੂੰ ਸਤਿਗੁਰੂ ਜੀ ਨੇ ਨਾਮ ਦਿੱਤਾ ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੀਰੀ ਦੀ ਭਾਵ ਅਜ਼ਮਤ ਦੀ ਤੇ ਮੀਰੀ ਦੀ ਭਾਵ ਬਜ਼ਾਰਤ ਦੀ ਰਾਜ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮੀਰੀ ਪੀਰੀ ਦੀਆਂ ਤਲਵਾਰਾਂ ਬਾਬਤ ਨੱਥੇ ਤੇ ਅਬਦੁੱਲੇ ਢਾਡੀ ਨੇ ਬਚਨ ਕੀਤੇ ਹੈ। ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਦੋਵੇਂ ਤਲਵਾਰਾਂ ਪਹਿਨਣ ਦਾ ਭਾਵ ਹੈ ਕਿ ਹੁਣ ਕੱਲਾ ਮਾਲਾ ਫੇਰਨ ਦਾ ਸਮਾਂ ਨਹੀਂ ਹੈ। ਸਤਿਗੁਰੂ ਜੀ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੀ ਸਿੱਖ ਸਾਡੇ ਦਰਸ਼ਨਾਂ ਨੂੰ ਆਉਂਦਾ ਹੈ ਉਹ ਸਿੱਖ ਚੰਗੇ ਤੋਂ ਚੰਗਾ ਸ਼ਸਤਰ ਭੇਟਾ ਲੈ ਕੇ ਆਵੇ। ਜਿਹੜਾ ਸਿੱਖ ਚੰਗਾ ਸ਼ਸਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਟਾ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਮੇਰੀ ਖੁਸ਼ੀ ਹੋਵੇਗੀ। ਦੂਸਰਾ, ਸਤਿਗੁਰੂ ਜੀ ਕਹਿੰਦੇ ਜਿਹੜਾ ਸਿੱਖ ਜਿਹਨੂੰ ਗੁਰੂ ਨਾਨਕ ਨੇ ਸਮਰੱਥਾ ਬਖਸ਼ੀ ਹੈ ਉਹ ਚੰਗੇ ਤੋਂ ਚੰਗਾ ਘੋੜਾ ਭੇਟਾ ਕਰੇ ਉਸ ਤੇ ਵੀ ਸਾਡੀ ਖੁਸ਼ੀ ਹੋਵੇਗੀ। ਅੱਜ ਤਾਂ ਅਸੀਂ ਰੁਮਾਲਿਆਂ ਤੇ ਜ਼ੋਰ ਦੇ ਰੱਖਿਆ ਨਾ, ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਜੀ ਨੇ ਆਦੇਸ਼ ਵੀ ਕੀਤਾ ਕੌਮ ਦੇ ਨਾਮ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਇਤਿਹਾਸ ਪੜ੍ਹੀਏ, ਸਿੱਖ ਕੱਲੇ ਗੁਰੂ ਸਾਹਿਬ ਦੇ ਪਹਿਨਣ ਵਾਲੇ ਬਸਤਰੀ ਤਾਂ ਨੀ ਭੇਟਾ ਕਰੀ ਜਾਂਦੇ ਸੀ, ਜਾਂ ਸਤਿਗੁਰੂ ਉਹਨਾਂ ਲੋਕਾਂ ਵਾਂਗੂ ਥੋੜਾ ਸੀ ਵੀ ਦਿਨ ਚ ਕਈ ਕਈ ਵਾਰੀ ਕੱਪੜੇ ਬਦਲਦੇ ਆ, ਵੀ ਕੱਪੜੇ ਹੀ ਪਾਈ ਜਾਂਦੇ ਆ, ਕੱਪੜੇ ਹੀ ਭੇਟਾ ਕਰਨੇ ਆ। ਅੱਜ ਇੱਕ ਇੱਕ ਦਿਨ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਰੁਮਾਲਾ ਭੇਟਾ ਹੋ ਜਾਂਦਾ, ਕਰੋੜਾਂ ਰੁਪਈਆ ਕੌਮ ਦਾ ਇਸ ਪਾਸੇ ਬਰਬਾਦ ਹੋ ਰਿਹਾ। ਅਕਸਰ ਤਾਬਿਆ ਬੈਠਿਆਂ ਵੇਖੀਦਾ ਹੈ ਸੰਗਤ ਰੁਮਾਲਾ ਭੇਟ ਕਰਦੀ ਹੈ ਤੇ ਰੁਮਾਲਾ ਦੁਕਾਨਦਾਰਾਂ ਦੇ ਵਿੱਚ ਵੀ ਇਹੋ ਜਿਹਾ ਹਾਲ ਹੋ ਗਿਆ, ਉਹ ਬਿਨਾਂ ਵੇਖੇ ਬਿਨਾਂ ਖੋਲ੍ਹ ਕੇ ਚੈੱਕ ਕੀਤੇ ਰੁਮਾਲਾ ਭੇਟ ਕਰ ਦਿੰਦੇ ਹੈ ਤੇ ਜਦੋਂ ਉਹਨੂੰ ਚੌਰ ਬਰਦਾਰ ਸਾਹਿਬ ਖੋਲ ਕੇ ਵੇਖਦੇ ਹੈ ਤਾਂ ਉਹ ਚਿਪਿਆ ਪਿਆ ਹੁੰਦਾ, ਵਿੱਚ ਗੱਤਾ ਹੁੰਦਾ, ਗੱਤੇ ਦੇ ਨਾਲ ਚਿੰਬੜਿਆ ਪਿਆ ਹੁੰਦਾ, ਬਦਬੋ ਮਾਰਦੀ ਹੁੰਦੀ ਹੈ, ਉਹ ਮਹਾਰਾਜ ਦੇ ਅੰਗੀਕਾਰ ਕਰਾਉਣ ਦੇ ਸੁਹਾਉਣ ਦੇ ਯੋਗ ਹੀ ਨਹੀਂ ਹੁੰਦਾ। ਫਿਰ ਕੱਪੜਾ ਇਹੋ ਜਿਹਾ ਹੁੰਦਾ ਉਹ ਰੁਮਾਲੇ ਦਾ ਵੀ ਕਿਸੇ ਵੀ ਤਰੀਕੇ ਨਾਲ ਸਤਿਗੁਰੂ ਮਹਾਰਾਜ ਦੇ ਲੱਗਣ ਦੇ ਯੋਗ ਹੀ ਨਹੀਂ। ਹੁਣ ਜੇ ਆਪਾਂ ਆਪਣੇ ਪਹਿਨਣ ਵਾਲਾ ਕੱਪੜਾ ਦੁਕਾਨਦਾਰ ਤੋਂ ਲੈਂਦੇ ਹਾਂ, ਅੱਠ ਦਸ ਥਾਨ ਖੁਲਵਾਉਂਦੇ ਹਾਂ, ਫੇਰ ਕਿਤੇ ਜਾ ਕੇ ਪਸੰਦ ਕਰਦੇ ਹਾਂ, ਤੇ ਮਹਾਰਾਜ ਲਈ ਲੈਣਾ ਵੀ ਜਿਹੜਾ ਟੰਗਿਆ ਪਿਆ ਬੰਦ ਪਿਆ ਪਤਾ ਨੀ ਕਦੋਂ ਦਾ ਪਿਆ ਪੁਰਾਣੇ ਚੱਕ ਚੱਕ ਕੇ ਉਹੀ ਦੇਈ ਜਾਂਦੇ ਆ। ਕੱਲੇ ਰੁਮਾਲੇ ਹੀ ਨਹੀਂ, ਗੁਰੂ ਘਰ ਦੇ ਵਿੱਚ ਹੋਰ ਬੜੀਆਂ ਵਸਤੂਆਂ ਲੱਗਦੀਆਂ, ਲੰਗਰਾਂ ਦੇ ਵਿੱਚ ਵਸਤੂਆਂ ਭੇਟ ਹੋ ਜਾਣ ਉਹਦੇ ਨਾਲ ਵੀ ਗੁਰੂ ਦੀ ਖੁਸ਼ੀ ਹੋਣੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਚੰਗੇ ਤੋਂ ਚੰਗਾ ਸ਼ਸਤਰ ਭੇਟਾ ਕਰੋ, ਫਿਰ ਚੰਗੇ ਤੋਂ ਚੰਗਾ ਘੋੜਾ ਭੇਟ ਕਰੋ। ਤੀਸਰਾ ਮਹਾਰਾਜ ਕਹਿੰਦੇ ਭਾਈ ਜਿਹਦੇ ਦੋ ਪੁੱਤਰ ਹੈ ਉਹ ਇੱਕ ਘਰੇ ਰੱਖੇ ਤੇ ਇੱਕ ਜਵਾਨ ਪੁੱਤਰ ਸਾਨੂੰ ਭੇਟ ਕਰੇ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜ਼ੁਲਮ ਦੇ ਰਾਜ ਨਾਲ ਟੱਕਰ ਲੈਣੀ ਹੈ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਇਸੇ ਲਈ ਪਹਿਨੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਹੈ। ਅੱਜ ਦਾ ਸਿੱਖ ਕਿਰਪਾਨ ਪਹਿਨਣ ਲੱਗਿਆਂ ਵੀ ਸੰਕੋਚ ਕਰਦਾ। ਚੰਗੇ ਚੰਗੇ ਸਿੱਖ, ਕਮਾਈਆਂ ਵਾਲੇ ਸਿੱਖ ਵੀ ਕਈ ਵਾਰੀ ਵੇਖਣ ਚ ਆਉਂਦਾ ਹੈ ਕਿ ਗੁਰੂ ਕੀ ਸ੍ਰੀ ਸਾਹਿਬ ਨੂੰ ਥੱਲੇ ਦੀ ਲੁਕੋ ਕੇ ਪਾਉਣਗੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਰਪਾਨ ਕਿਉਂ ਪਵਾਈ ਸੀ ਜਦੋਂ ਆਨੰਦਪੁਰ ਦੀ ਧਰਤੀ ਤੇ 9 ਸਾਲ ਦੀ ਉਮਰ ਦੇ ਵਿੱਚ ਦਿੱਲੀ ਤੋਂ ਪਿਤਾ ਦਾ ਕੱਲਾ ਸੀਸ ਆਇਆ ਤਾਂ ਪਿਆਰੇ ਸਿੱਖ ਭਾਈ ਜੈਤਾ ਜੀ ਨੂੰ ਪੁੱਛਿਆ ਮਹਾਰਾਜ ਨੇ ਕਿ ਭਾਈ ਸਾਹਿਬ ਦਿੱਲੀ ਦੇ ਵਿੱਚ ਕੋਈ ਸਿੱਖ ਹੈ ਨਹੀਂ ਸੀ। ਕਹਿਣ ਲੱਗਿਆ ਮਹਾਰਾਜ ਦਿੱਲੀ ਵਿੱਚ 2200 ਦੇਹੜੀਆਂ 2200 ਘਰ ਆ ਸਿੱਖਾਂ ਦਾ। ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਮਹਾਰਾਜ ਕਹਿਣ ਲੱਗੇ ਕੋਈ ਪਤਾ ਨਹੀਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਸਿੱਖ ਕਹਿਣ ਲੱਗਿਆ ਮੈਂ ਹੱਥ ਜੋੜ ਕੇ ਮਹਾਰਾਜ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਹਿੰਦੂ ਆ ਕਿ ਸਿੱਖ ਹੈ, ਪਛਾਣ ਹੀ ਨਹੀਂ ਵੱਖਰੀ। ਤਾਂ ਉਸ ਵੇਲੇ ਗਰਜਵੀਂ ਆਵਾਜ਼ ਵਿੱਚ ਕਿਹਾ ਸੀ ਮੈਂ ਐਸਾ ਖਾਲਸਾ ਸਾਜਾਂਗਾ ਜੇ ਲੱਖਾਂ ਦੇ ਵਿੱਚ ਵੀ ਇੱਕ ਮੇਰਾ ਸਿੰਘ ਖਲੋਤਾ ਹੋਵੇਗਾ ਉਹ ਦੂਰੋਂ ਪਤਾ ਲੱਗ ਜਾਵੇਗਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ। ਸਤਿਗੁਰੂ ਮਹਾਰਾਜ ਨੇ ਵੱਖਰੀ ਪਛਾਣ ਦਿੱਤੀ, ਆਪਣਾ ਰੂਪ ਦਿੱਤਾ, ਉੱਪਰ ਦੀ ਸ੍ਰੀ ਸਾਹਿਬ ਪਾਉਣ ਦਾ ਹੁਕਮ ਕੀਤਾ। ਅੱਜ ਸਿੱਖ ਗੁਰੂ ਕੀ ਸ੍ਰੀ ਸਾਹਿਬ, ਗੁਰੂ ਕੀ ਕਿਰਪਾਨ, ਜਦੋਂ ਕਿਸੇ ਦੇ ਹੱਥ ਵਿੱਚ ਹੋਵੇ ਉਹ ਤਲਵਾਰ ਹੈ, ਜਦੋਂ ਗੁਰੂ ਦੇ ਹੱਥ ਵਿੱਚ ਤੇ ਸਿੱਖ ਦੇ ਕੋਲ ਆ ਜਾਵੇ ਉਹ ਕਿਰਪਾਨ ਬਣ ਜਾਂਦੀ ਹੈ, ਕਿਰਪਾ ਦਾ ਘਰ ਬਣ ਜਾਂਦੀ ਹੈ, ਗਰੀਬ ਤੇ ਮਜ਼ਲੂਮ ਦੀ ਰਾਖੀ ਕਰਦੀ ਹੈ। ਅੱਜ ਮੇਰੀ ਪੀਰੀ ਦਿਵਸ ਹੈ, ਅੱਜ ਪੜ੍ਹਨ ਕਰੀਏ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਕਿਰਪਾਨ ਹਰ ਸਿੱਖ ਮਾਈ ਭਾਈ ਉੱਪਰ ਦੀ ਪਹਿਨੇਗਾ। ਇਹ ਵੱਖਰੀ ਪਛਾਣ ਦਿੱਤੀ ਹੈ ਤੁਹਾਨੂੰ। ਅੱਜ ਦੇ ਸਮੇਂ ਵੀ ਸਰਕਾਰਾਂ ਦਾ, ਏਜੰਸੀਆਂ ਦਾ ਜ਼ੋਰ ਹੈ ਕਿ ਸਿੱਖਾਂ ਨੂੰ ਰਲਗੜ ਕੀਤਾ ਜਾਵੇ। ਅੱਜ ਲੋੜ ਹੈ ਜਿਸਨੇ ਵੀ ਅੰਮ੍ਰਿਤ ਛਕਿਆ ਉਹ ਸ੍ਰੀ ਸਾਹਿਬ ਗੁਰੂ ਸਾਹਿਬ ਦੀ ਮੀਰੀ ਪੀਰੀ ਦਿਵਸ ਤੇ ਅੱਜ ਪਰਣ ਕਰ ਲਵੇ ਕਿ ਮੈਂ ਉੱਪਰ ਦੀ ਪਹਿਨਾਂਗਾ, ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਲਈ ਅੰਮ੍ਰਿਤ ਛਕਾਇਆ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਬਚਨ ਹੈ ਉਹ ਸਫਲਾ ਹੋਵੇ, ਸਤਿਗੁਰੂ ਦੀਆਂ ਖੁਸ਼ੀਆਂ ਹੋਣ। ਅਸੀਂ ਗੁਰੂ ਕਾ ਅੰਮ੍ਰਿਤ ਛੱਕ ਕੇ ਲੁਕਾਉਣਾ ਨਹੀਂ ਹੈ। ਮੀਰੀ ਪੀਰੀ ਦਿਵਸ ਦੀਆਂ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ। ਅੱਜ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਵੀ ਸ਼ਹੀਦੀ ਦਿਹਾੜਾ। ਕੌਣ ਹੈ ਭਾਈ ਤਾਰੂ ਸਿੰਘ? ਅਸੀਂ ਅਰਦਾਸ ਕਰਦੇ ਹਾਂ ਰੋਜ਼ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਭਾਵ ਧਰਮ ਦੀ ਖਾਤਰ ਸਿਰ ਦਿੱਤੇ, ਬੰਦ ਬੰਦ ਕਟਾਏ, ਜਿਵੇਂ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਿਨ੍ਹਾਂ ਨੇ ਬੰਦ ਬੰਦ ਕਟਾਇਆ। ਤੀਜਾ ਬਚਨ ਅਸੀਂ ਬੋਲਦੇ ਹਾਂ ਖੋਪੜੀਆਂ ਲੁਹਾਈਆਂ, ਭਾਵ ਜਿਨ੍ਹਾਂ ਨੇ ਖੋਪੜੀਆਂ ਲੁਹਾਲੀਆਂ, ਧਰਮ ਨਹੀਂ ਛੱਡਿਆ, ਧਰਮ ਦੀ ਖਾਤਰ ਖੋਪੜੀ ਲੁਹਾਲੀ। ਕੌਣ ਹੈ ਭਾਈ ਤਾਰੂ ਸਿੰਘ? ਕੀ ਕੋਈ ਬਜ਼ੁਰਗ ਹੈ? ਕੀ ਕੋਈ ਉਮਰ ਹੰਢਾ ਚੁੱਕਿਆ ਹੈ? ਨਹੀਂ ਭਾਈ, ਸਾਡਾ ਇਤਿਹਾਸ ਬੋਲਦਾ 25 ਸਾਲਾਂ ਦਾ ਨੌਜਵਾਨ ਹੈ। ਪਿਤਾ ਚੜ੍ਹਾਈ ਕਰ ਚੁੱਕਿਆ ਹੈ, ਘਰ ਦੇ ਵਿੱਚ ਵਿਧਵਾ ਮਾਂ ਹੈ, ਇੱਕ ਭੈਣ ਹੈ, ਦੋਵੇਂ ਭੈਣ ਭਰਾ ਘਰ ਵਿੱਚ। ਮਾਂ ਨੇ ਪੇਕੇ ਘਰ ਤੋਂ ਸਿੱਖੀ ਪ੍ਰਾਪਤ ਕੀਤੀ ਹੈ। ਬਚਪਨ ਤੋਂ ਹੀ ਅਸੀਸਾਂ ਦਿੰਦੀ ਹੈ ਪੂਤਾ ਮਾਤਾ ਕੀ ਆਸੀਸ। ਨਿਮਖ ਨ ਮਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਨਾਮ ਦੀਆਂ ਬਾਣੀ ਦੀਆਂ ਲੋਰੀਆਂ ਨਾਲ ਭਾਈ ਤਾਰੂ ਸਿੰਘ ਤੇ ਉਹਦੀ ਭੈਣ ਨੂੰ ਵੱਡਿਆਂ ਕੀਤਾ। ਇੱਕ ਦਿਨ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਹੈ ਕਿ ਜੰਗਲ ਦੇ ਵਿੱਚ ਸਿੰਘ ਰਹਿੰਦੇ ਹੈ, ਕਈ ਕਈ ਦਿਨ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਦਾ। ਘਰ ਆ ਕੇ ਖੇਤੋਂ ਵਿਹਲੇ ਹੋ ਕੇ ਮਾਤਾ ਨੂੰ ਕਹਿਣ ਲੱਗਿਆ, ਮਾਂ ਚੰਗਾ ਹੋਵੇ ਜੇ ਆਪਾਂ ਜਿਹੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਹੈ, ਜਿਨ੍ਹਾਂ ਦੀ ਛੱਤ ਨੀਲੀ ਛਾਤੀ ਹੈ, ਰੱਬ ਹੀ ਉਹਨਾਂ ਦੀ ਛੱਤ ਹੈ, ਉਹਨਾਂ ਦੇ ਕੋਲ ਕੋਈ ਘਰ ਘਾਟ ਨਹੀਂ ਹੈ, ਘੋੜਿਆਂ ਨੇ ਕਾਠੀਆਂ ਉਹਨਾਂ ਦੇ ਆਰਾਮ ਕਰਨ ਦੀ ਜਗ੍ਹਾ ਹੈ, ਜੰਗਲਾਂ ਦੇ ਵਿੱਚ ਹੀ ਟਿਕਾਣੇ ਨੇ, ਜਿਨ੍ਹਾਂ ਦੇ ਪਹਿਨਣ ਲਈ ਕੋਈ ਵਸਤਰ ਨਹੀਂ, ਸਰਦੀ ਦੀ ਰੁੱਤ ਆ ਗਈ ਹੈ, ਤੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਪਾਉਣ ਲਈ ਕੋਈ ਚੰਗਾ ਜੋੜਾ ਵੀ ਹੈ ਨਹੀਂ, ਸ਼ਕਣ ਲਈ ਕਈ ਕਈ ਦਿਨ ਕੁਝ ਨਹੀਂ ਮਿਲਦਾ, ਜੰਗਲਾਂ ਦੇ ਵਿੱਚ ਹੀ ਕੰਦ ਮੂਲ ਖਾ ਕੇ ਗੁਜ਼ਾਰਾ ਕਰ ਰਹੀ ਹੈ। ਚੰਗਾ ਹੋਵੇ ਮਾਂ ਆਪਾਂ ਭੁੱਜੇ ਛੋਲੇ ਸੱਕ ਕੇ ਗੁਜ਼ਾਰਾ ਕਰ ਲਿਆ ਕਰੀਏ, ਤੇ ਆਪਾਂ ਸਾਰਾ ਪ੍ਰਸ਼ਾਦਾ ਤਿਆਰ ਕਰਕੇ ਜੰਗਲ ਦੇ ਵਿੱਚ ਸਿੰਘਾਂ ਦੀਆਂ ਖੁਸ਼ੀਆਂ ਲਈਏ ਛਕਾ ਕੇ। ਮਾਂ ਕਹਿਣ ਲੱਗੀ, ਪੁੱਤ ਜਿਹੜੀਆਂ ਬਚਪਨ ਤੋਂ ਮੈਂ ਅਰਦਾਸਾਂ ਕਰਦੀ ਹਾਂ ਅੱਜ ਉਹ ਸਫਲੀਆਂ ਹੋ ਗਈਆਂ, ਤੂੰ ਗੁਰੂ ਕਾ ਸਿਦਕੀ ਸਿੱਖ ਬਣ ਗਿਆ, ਚੰਗਾ ਤੂੰ ਖੇਤ ਦੇ ਵਿੱਚ ਕੰਮ ਕਰਿਆ ਕਰ, ਤੇਰੀ ਭੈਣ ਤੇ ਮੈਂ ਪ੍ਰਸ਼ਾਦਾ ਤਿਆਰ ਕਰਿਆ ਕਰਾਂਗੀਆਂ, ਤੇ ਸ਼ਾਮ ਨੂੰ ਤੁਸੀਂ ਜਿਸ ਵੇਲੇ ਹਨੇਰਾ ਹੋ ਜਾਵੇ ਦੋਵੇਂ ਭੈਣ ਭਰਾ ਜੰਗਲ ਦੇ ਵਿੱਚ ਪ੍ਰਸ਼ਾਦਾ ਲੈ ਕੇ ਜਾਇਆ ਕਰੋ। ਰੋਜ਼ਾਨਾ ਇਸੇ ਤਰ੍ਹਾਂ ਹੋਣ ਲੱਗੇ ਹੈ, ਜੰਗਲ ਦੇ ਵਿੱਚ ਦੋਵੇਂ ਭੈਣ ਭਰਾ ਸਿਰ ਤੇ ਟੋਕਰੇ ਚੁੱਕ ਕੇ ਪ੍ਰਸ਼ਾਦੇ ਲੈ ਕੇ ਜਾਂਦੇ ਆ, ਸਿੰਘਾਂ ਨੂੰ ਜੰਗਲ ਚ ਪ੍ਰਸ਼ਾਦਾ ਛਕਾਉਂਦੇ ਆ। ਹੁਣ ਜਿਹੜੇ ਜੰਗਲ ਦੇ ਵਿੱਚ ਉਹ ਸਿੰਘ ਨੇ, ਕੋਈ ਆਮ ਨਹੀਂ ਹਨ, ਕੋਈ ਭੇਖੀ ਨਹੀਂ ਹਨ, ਬੇਅੰਤ ਬੇਅੰਤ ਬਾਣੀ ਪੜ੍ਹਨ ਵਾਲੇ ਅਭਿਆਸੀ ਗੁਰੂ ਕੇ ਜੁਝਾਰੂ ਸਿਦਕੀ ਸਿੱਖ ਸਿੰਘ ਨੇ। ਜਿਸ ਵੇਲੇ ਉਹ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਦਾ, ਤਨ ਤੇ ਗਰਮ ਵਸਤਰ ਮਿਲਦਾ, ਚਰਨਾਂ ਵਿੱਚ ਜੋੜਾ ਮਿਲਦਾ ਪਾਉਣ ਨੂੰ, ਉਹ ਅਸੀਸਾਂ ਦਿੰਦੇ ਨੇ, ਤਾਰੂ ਸਿਆ ਪੁੱਤਰਾ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਭਾਵ ਤੇਰੀ ਸਿੱਖੀ ਅੰਤਲੇ ਸਾਂ ਤੱਕ ਕੇਸਾਂ ਦੇ ਸਮੇਤ ਨਿਭ ਜਾਵੇ। ਉਹ ਅਸੀਸਾਂ ਦਿੰਦੇ ਆ ਰੋਜ਼। ਇੱਕ ਦਿਨ ਇਸ ਇਲਾਕੇ ਦਾ ਮਹੰਤ ਹੈ ਹਰ ਭਗਤ ਨਿਰੰਜਣੀ ਆ, ਉਹ ਜਕਰੀਆ ਖਾਂ ਨੂੰ ਮਿਲਣ ਜਾਂਦਾ ਹੈ। ਜਕਰੀਆ ਖਾਂ ਉਸ ਕੋਲ ਜ਼ਿਕਰ ਕਰਦਾ ਕਿ ਮੈਂ ਅੱਕ ਚੁੱਕਿਆ ਸਿੰਘਾਂ ਨੂੰ ਮਾਰ ਮਾਰ ਕੇ, ਪਰ ਇਹ ਮੁੱਕਦੇ ਹੀ ਨਹੀਂ, ਇਹ ਪਤਾ ਨਹੀਂ ਕਿੱਥੋਂ ਪੈਦਾ ਹੋ ਰਹੇ ਨੇ, ਕਿਵੇਂ ਪੈਦਾ ਹੋ ਰਹੇ ਨੇ। ਉਸ ਵੇਲੇ ਉਹਨੇ ਚੁਗਲੀ ਕੀਤੀ ਆ, ਕਹਿਣ ਲੱਗਿਆ ਤੂੰ ਜਿਹੜੇ ਅਸਲ ਨੇ, ਜਿਹੜੇ ਸਿੰਘਾਂ ਨੂੰ ਪਾਲ ਰਹੇ ਆ ਉਹਨਾਂ ਨੂੰ ਨਹੀਂ ਮਾਰ ਰਿਹਾ, ਜਿਹੜੇ ਇੱਕਾ ਦੁੱਕਾ ਤੈਨੂੰ ਰਾਹਾਂ ਚ ਮਿਲਦੇ ਆ ਉਹਨਾਂ ਨੂੰ ਤੂੰ ਮਾਰ ਰਿਹਾ। ਕਹਿਣ ਲੱਗਿਆ ਤੂੰ ਪੂਰੀ ਗੱਲ ਦੱਸ। ਤਾਂ ਉਸ ਵੇਲੇ ਹਰ ਭਗਤ ਨਿਰੰਜਣੀਆ ਕਹਿਣ ਲੱਗੇ ਆ, ਜਕਰੀਆ ਐ ਸੂਬਾ ਸਾਹਿਬ, ਸਾਡੇ ਇਲਾਕੇ ਦੇ ਵਿੱਚ ਇੱਕ ਸਿੱਖ ਹੈ ਤਾਰੂ ਸਿੰਘ, ਉਹ ਆਪਦੇ ਪਰਿਵਾਰ ਸਮੇਤ ਜਿਹੜੇ ਜੰਗਲਾਂ ਦੇ ਵਿੱਚ ਸਿੱਖ ਰਹਿੰਦੇ ਆ ਉਹਨਾਂ ਨੂੰ ਲੰਗਰ ਵੀ ਛਕਾਉਂਦਾ ਹੈ, ਕੱਪੜੇ ਵੀ ਭੇਜਦਾ ਹੈ, ਇਲਾਕੇ ਦੇ ਵਿੱਚੋਂ ਇਕੱਠੇ ਕਰ ਕਰਕੇ ਉਹ ਪ੍ਰਸ਼ਾਦੇ ਰੋਜ਼ਾਨਾ ਜਾ ਕੇ ਛਕਾਉਂਦਾ ਹੈ। ਕਿਉਂਕਿ ਕੁਝ ਦਿਨਾਂ ਦੇ ਵਿੱਚ ਹੀ ਸਾਰਾ ਨਗਰ ਭਾਈ ਤਾਰੂ ਸਿੰਘ ਦੀ ਮਾਤਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਨ ਲੱਗ ਪਿਆ ਸੀ। ਜਕਰੀਆ ਖਾਂ ਨੇ ਉਸੇ ਵੇਲੇ ਹੁਕਮ ਭੇਜਿਆ ਕਿ ਜਾਓ ਪੂਰੇ ਪਰਿਵਾਰ ਨੂੰ ਪਕੜ ਕੇ ਲਿਆਓ। ਕੁਝ ਸਿਪਾਹੀ ਆਏ ਆ ਘਰੇ। ਉਸ ਵੇਲੇ ਇਤਿਹਾਸ ਕਹਿੰਦਾ ਹੈ ਕਿ ਭਾਈ ਤਾਰੂ ਸਿੰਘ ਬਾਹਰ ਗਏ ਹੋਏ ਹੈ, ਮਾਤਾ ਨੇ ਬੂਹਾ ਖੋਲਿਆ। ਮਾਂ ਨੇ ਪੁੱਛਿਆ ਭਾਈ ਕੌਣ? ਕਹਿਣ ਲੱਗੇ ਅਸੀਂ ਸੂਬਾ ਵੱਲੋਂ ਜਕਰੀਆ ਖਾਂ ਵੱਲੋਂ ਆਏ ਹਾਂ, ਤੁਹਾਨੂੰ ਗ੍ਰਿਫ਼ਤਾਰ ਕਰਨ ਆਏ ਹਾਂ, ਵੇਖੋ ਸਿੱਖ ਸਿੱਖੀ ਦੀ ਰਹਿਤ। ਮਾਂ ਕਹਿਣ ਲੱਗੀ ਪੁੱਤਰ ਕੋਈ ਗੱਲ ਨਹੀਂ, ਗ੍ਰਿਫ਼ਤਾਰ ਕਰ ਲਿਓ, ਪਹਿਲਾਂ ਤੁਸੀਂ ਥੱਕੇ ਆਏ ਹੋਵੋਗੇ, ਜਲ ਪਾਣੀ ਛਕੋ। ਉਹਨਾਂ ਦਾ ਜਿਹੜਾ ਬੋਲ ਵਰਤਾਰਾ ਸੀ ਉਸੇ ਵੇਲੇ ਨਰਮ ਪੈ ਗਿਆ। ਸੋਚਣ ਲੱਗਿਆ ਵੀ ਅਸੀਂ ਤਾਂ ਗ੍ਰਿਫ਼ਤਾਰ ਕਰਨੇ ਆਏ ਹਾਂ, ਇਹ ਜਲ ਪਾਣੀ ਪੁੱਛ ਰਹੀ ਹੈ। ਕਹਿਣ ਲੱਗੇ ਬਾ ਕਿਤੇ ਭੁਲੇਖਾ ਤਾਂ ਨਹੀਂ ਪੈ ਗਿਆ, ਅਸੀਂ ਤੁਹਾਨੂੰ ਗ੍ਰਿਫ਼ਤਾਰ ਕਰਨ ਆਏ ਹਾਂ। ਮਾਤਾ ਕਹਿਣ ਲੱਗੀ ਪੁੱਤਰ ਕੋਈ ਗੱਲ ਨਹੀਂ, ਗ੍ਰਿਫਤਾਰ ਕਰ ਲਿਓ, ਪਹਿਲਾਂ ਪ੍ਰਸ਼ਾਦਾ ਛਕ ਲਓ, ਤੁਸੀਂ ਭੁੱਖੇ ਹੋਵੋਗੇ। ਉਹਨਾਂ ਜੇ ਕੋਈ ਕਹਿਣ ਲੱਗਿਆ ਇਹ ਬੁੱਢੀ ਮਾਈ ਤੈਰਾਕੀ ਵਰਤ ਲਈ ਹੈ, ਇਹ ਆਪਣਾ ਧਿਆਨ ਭਟਕਾ ਰਹੀ ਹੈ, ਤਾਰੂ ਸਿੰਘ ਨੂੰ ਭਜਾਉਣ ਦਾ ਯਤਨ ਕਰਦੀ ਹੈ। ਮਾਤਾ ਕਹਿਣ ਲੱਗੀ, ਪੁੱਤਰ ਮੇਰਾ ਪੁੱਤ ਤਾਰੂ ਸਿੰਘ ਚੋਰ ਨਹੀਂ ਹੈ, ਉਹ ਕਿਤੇ ਬਾਹਰ ਗਿਆ, ਆ ਜਾਵੇਗਾ, ਆਪਣੇ ਆਪ ਤੁਹਾਡੇ ਕੋਲੇ ਆ ਜਾਵੇਗਾ, ਕਿਤੇ ਭੱਜਣ ਵਾਲਿਆਂ ਚੋਂ ਨਹੀਂ ਹੈ। ਇਹਨੇ ਨੂੰ ਭਾਈ ਤਾਰੂ ਸਿੰਘ ਆਇਆ, ਭਾਈ ਤਾਰੂ ਸਿੰਘ ਦੇ ਸਮੇਤ ਭੈਣ ਨੂੰ ਤੇ ਮਾਤਾ ਨੂੰ ਵੀ ਗ੍ਰਿਫਤਾਰ ਕਰਨ ਲੱਗੇ ਹੈ। ਪਿੰਡ ਦਾ ਨੰਬਰਦਾਰ ਤੇ ਪਿੰਡ ਦੇ ਇਲਾਕੇ ਦੇ ਮੋਹਤਵਾਰ ਲੋਕ ਸਾਰੇ ਇਕੱਠੇ ਹੋਏ ਹੈ। ਨੰਬਰਦਾਰ ਅੱਗੇ ਹੋਇਆ, ਸਿਪਾਹੀਆਂ ਨੂੰ ਕਹਿਣ ਲੱਗਿਆ, ਸਾਡਾ ਜਿਹੜਾ ਪਿੰਡ ਹੈ ਇੱਕੋ ਖੂਨ ਦਾ ਰਿਸ਼ਤਾ ਹੈ, ਇਹ ਤਾਰੂ ਸਿੰਘ ਦੀ ਮਾਂ ਨਹੀਂ ਸਾਡੇ ਸਾਰਿਆਂ ਦੀ ਮਾਂ ਹੈ, ਆ ਕੱਲੀ ਤਾਰੂ ਸਿੰਘ ਦੀ ਭੈਣ ਨਹੀਂ ਸਾਰੇ ਪਿੰਡ ਦੀ ਭੈਣ ਹੈ, ਜੇ ਇਸ ਮਾਂ ਨੂੰ ਤੇ ਭੈਣ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੀਆਂ ਲਾਸ਼ਾਂ ਤੋਂ ਜਾਣਾ ਪਵੇਗਾ। ਇਤਿਹਾਸ ਚ ਕਿਤੇ ਵੀ ਜ਼ਿਕਰ ਮਿਲਦਾ ਹੈ ਕਿ ਉਸ ਵੇਲੇ ਉਹਨਾਂ ਨੂੰ ਕੁਝ ਮਾਇਆ ਦਾ ਲਾਲਚ ਦੇ ਕੇ ਮਾਤਾ ਤੇ ਭੈਣ ਨੂੰ ਗ੍ਰਿਫਤਾਰੀ ਤੋਂ ਬਚਾਇਆ ਗਿਆ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਜ਼ਿਕਰ ਮਿਲਦਾ ਕਿ ਉਸ ਵੇਲੇ ਕੁਝ ਨੌਜਵਾਨ ਕਹਿਣ ਲੱਗੇ ਆ ਕਿ ਭਾਈ ਤਾਰੂ ਸਿੰਘ ਜੀ ਕਿੰਨੇ ਕੁ ਸਿਪਾਹੀ ਨੇ ਇਹਨਾਂ ਨੂੰ ਮਾਰ ਕੇ ਆਪਾਂ ਤੁਹਾਨੂੰ ਛੁਡਾ ਲੈਂਦੇ ਹਾਂ। ਤਾਂ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਮੈਨੂੰ ਛੁਡਾ ਵੀ ਲਓਗੇ ਤਾਂ ਜਕਰੀਏ ਨੇ ਸਾਰਾ ਪਿੰਡ ਮਾਰ ਦੇਣਾ, ਸਾਰਾ ਪਿੰਡ ਉਜਾੜ ਦੇਣਾ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ। ਉਹ ਕਹਿਣ ਲੱਗੇ, ਹਾਂ ਭਾਈ ਤਾਰੂ ਸਿੰਘ ਜੀ ਅਸੀਂ ਪਿਆਰ ਕਰਦੇ ਹਾਂ ਤੁਹਾਨੂੰ। ਭਾਈ ਸਾਹਿਬ ਕਹਿਣ ਲੱਗੇ, ਜੇ ਸੱਚਮੁੱਚ ਪਿਆਰ ਕਰਦੇ ਹੋ ਤਾਂ ਜਿਵੇਂ ਮੈਂ ਪ੍ਰਸ਼ਾਦਾ ਲੈ ਕੇ ਜਾਣਾ, ਕੱਲਾ ਕੱਲਾ ਘਰ ਦੇ ਵਿੱਚ ਪ੍ਰਸ਼ਾਦਾ ਰੋਜ਼ਾਨਾ ਸਿੰਘਾਂ ਲਈ ਪੱਕਣਾ ਚਾਹੀਦਾ ਹੈ, ਕੱਲੇ ਕੱਲੇ ਘਰ ਦੇ ਵਿੱਚੋਂ ਪ੍ਰਸ਼ਾਦਾ ਜੰਗਲ ਵਿੱਚ ਸਿੰਘਾਂ ਲਈ ਜਾਣਾ ਚਾਹੀਦਾ ਹੈ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਆ ਲਾਹੌਰ। ਲਾਹੌਰ ਦੇ ਵਿੱਚ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਕਿਉਂਕਿ ਅੱਜ ਸੰਗਰਾਂਦ ਦਾ ਵੀ ਦਿਨ ਹੈ, ਬਾਰਾਂ ਮਾਹਾਂ ਦੀ ਪੌੜੀ ਦੀ ਵੀ ਵਿਚਾਰ ਆਪਾਂ ਹੁਕਮਨਾਮੇ ਦੇ ਨਾਲ ਵਿਚਾਰ ਕਰਨੀ ਹੈ। ਭਾਈ ਤਾਰੂ ਸਿੰਘ ਜੀ ਨੂੰ ਲਾਲਚ ਦਿੱਤੇ ਗਏ ਆ। ਜ਼ਕਰੀਆ ਖਾਂ ਨੇ ਭਾਈ ਤਾਰੂ ਸਿੰਘ ਨੂੰ ਕਿਹਾ, ਤਾਰੂ ਸਿੰਘ ਹਜੇ ਤੇਰੀ ਉਮਰ ਕੀ ਹੈ, ਤੂੰ ਦੀਨੇ ਇਲਾਹੀ ਕਬੂਲ ਕਰ ਲੈ, ਤੇਰਾ ਚਿਹਰਾ ਦਗਦਗ ਕਰਦਾ ਹੈ, ਤੈਨੂੰ ਕਿਤੋਂ ਦਾ ਨਵਾਬ ਬਣਾ ਦਿਆਂਗੇ, ਤੈਨੂੰ ਕਿਤੇ ਕਿਸੇ ਨਵਾਬ ਦੀ ਸੁਪੁੱਤਰੀ ਨਾਲ ਵਿਆਹ ਦਿਆਂਗੇ, ਤੈਨੂੰ ਕਿਸੇ ਚੀਜ਼ ਦੀ ਮਾਇਆ ਆਦਿਕ ਦੀ ਘਾਟ ਨਹੀਂ ਰਹੇਗੀ, ਸਭ ਕੁਝ ਤੇਰੇ ਕੋਲ ਹੋਵੇਗਾ, ਜ਼ਿੰਦਗੀ ਬੜੀ ਸੌਖੀ ਗੁਜ਼ਰੇਗੀ। ਭਾਈ ਤਾਰੂ ਸਿੰਘ ਕਹਿਣ ਲੱਗਿਆ, ਐ ਜ਼ਕਰੀਆ ਖਾਂ, ਮੈਂ ਜੁੱਤੀ ਦੀ ਨੋਕ ਤੇ ਸਭ ਕੁਝ ਠੁਕਰਾਉਣਾ, ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ, ਮੈਂ ਦੀਨ ਨਹੀਂ ਕਬੂਲ ਕਰਨਾ, ਤੈਨੂੰ ਤੇਰਾ ਧਰਮ ਪਿਆਰਾ ਹੈ, ਮੈਨੂੰ ਮੇਰਾ ਧਰਮ ਪਿਆਰਾ ਹੈ। ਜਿਸ ਵੇਲੇ ਭਾਈ ਤਾਰੂ ਸਿੰਘ ਨੇ ਕਿਹਾ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ, ਜ਼ਕਰੀਆ ਖਾਂ ਕਹਿਣ ਲੱਗਿਆ, ਤਾਰੂ ਸਿੰਘ ਕਿਹੜੀ ਸਿੱਖੀ ਦੀ ਗੱਲ ਕਰਦਾ ਹੈ, ਤੇਰੇ ਕੇਸ ਹੀ ਕਤਲ ਕਰ ਦੇਵਾਂਗੇ। ਭਾਈ ਤਾਰੂ ਸਿੰਘ ਕਹਿਣ ਲੱਗਿਆ, ਗੁਰੂ ਦੀ ਕਿਰਪਾ ਹੈ, ਸਿੰਘਾਂ ਦੀਆਂ ਅਸੀਸਾਂ ਨੇ, ਤੂੰ ਮੇਰੇ ਕੇਸ ਨਹੀਂ ਕਤਲ ਕਰ ਸਕੇਗਾ। ਕਹਿੰਦੇ ਉਸ ਵੇਲੇ ਫਤਵਾ ਦਵਾਇਆ ਗਿਆ ਕੇਸ ਕਤਲ ਕਰਨ ਦਾ। ਸਿੱਖ ਇਤਿਹਾਸ ਕਹਿੰਦਾ ਬੜਾ ਯਤਨ ਕੀਤਾ ਗਿਆ ਪਰ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕਤਲ ਹੋਏ, ਕੇਸ ਕੱਟੇ ਨਹੀਂ ਗਏ, ਬੜਾ ਯਤਨ ਕੀਤਾ ਹੈ, ਕਿਉਂਕਿ ਉਹ ਵਾਹਿਗੁਰੂ ਦੀ ਗੁਰੂ ਦੀ ਵੀ ਕੋਈ ਕਲਾ ਹੈ। ਗੁਰੂ ਦਾ ਜਦੋਂ ਸਿੱਖ ਗੁਰੂ ਦਾ ਹੋ ਕੇ ਰਹਿੰਦਾ ਹੈ, ਆਪਣਾ ਤਨ ਮਨ ਧਨ ਸਭ ਸਾਂਭ ਗੁਰ ਕੋ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਦਾ ਬਚਨ ਕਮਾਉਂਦਾ ਬੰਦਗੀ ਕਰਦਾ ਹੈ, ਤਾਂ ਗੁਰੂ ਸਾਹਿਬ ਫਿਰ ਉਹਦੀ ਸਹਾਇਤਾ ਕਰਦੇ ਆ। ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਪੂਤੇ। ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕਤਲ ਹੋਏ, ਅਖੀਰ ਫਤਵਾ ਦਿੱਤਾ ਗਿਆ ਕਿ ਖੋਪੜੀ ਲਾ ਦਿਓ। ਜਲਾਦ ਨੇ ਉਸ ਵੇਲੇ ਰੰਬੀ ਲਈ ਹੈ ਤੇ ਥੌੜੀ ਲਈ ਹੈ, ਭਾਈ ਤਾਰੂ ਸਿੰਘ ਦੇ ਮੱਥੇ ਤੋਂ ਟੱਕ ਲਾਇਆ ਹੈ, ਕੰਨ ਤੱਕ ਟੱਕ ਗਿਆ ਹੈ, ਖੋਪੜੀ ਨਾਲੋਂ ਲੱਥੀ ਹੈ, ਦੂਸਰੇ ਪਾਸਿਓਂ ਫੇਰ ਗਿੱਚੀ ਤੱਕ ਇਹੋ ਖੋਪੜੀ ਜਿਸ ਵੇਲੇ ਉਤਾਰੀ ਹੈ। ਜ਼ਕਰੀਆ ਖਾਂ ਕਹਿਣ ਲੱਗਿਆ, ਤਾਰੂ ਸਿਆਂ ਤੂੰ ਕਹਿੰਦਾ ਸੀ ਕੇਸ ਨਹੀਂ ਲਾਉਂਦੇ, केस नहीं ले सकते, आ वेख तेरे केस ले गए। भाई तारू सिंह कहन लगे, जकरिया तू केस लाउन दी गल करदा सी, मेरे केस नहीं लते, गुरु ने मेरी रखिया कीती है, क्योंकि बचन आउंदा सिर मस्तक रखिया पार ब्रह्म, सतगुरु ने मेरी रखिया कीती है, तू खोपड़ी ला ली है पर केस नहीं कतल होए, केस मेरे ते सतगुरु दे साबत ने। भाई तारू सिंह चौंकड़ा मार के बैठा है, जपजी साहब का पाठ शुरू किया है। भाई तारू सिंह ने कहा, जकरिया खां तू केस लाउन दी गल करदा है, मैं तैनू जुत्ती मार मार के नरक दे विच छड के फिर शहादत का जाम पीवांगा। भाई तारू सिंह साहब जी की खोपड़ी लथी है, इउं लगदा जिवें खून दे चवचे दे विच किसे ने इशनान कर लिया होवे, सारा शरीर खून नाल लथपथ हो गया है, खून दे फुहारे सिर दे विचों निकल रहे ने। 25 सालां दा नौजवान चौंकड़ा मारिया होया है, जपजी साहब पढ़ रहा है, कोई एक दिन नहीं दो दिन नहीं, इतिहास कहिंदा 22 दिन लाहौर दे नखास चौंक दे विच भाई तारू सिंह जपजी साहब पढ़दा रहा है। किवें पढ़दा रहा है? बिना खोपड़ी तो। देखो साडे शहीद अज दे नौजवान वीर गुरु गोबिंद सिंह जी नूं कंड कर रहे ने, अज दे नौजवान भाई तारू सिंह नूं किवें मूंह दिखाउणगे जिहड़े दाड़ियां कटाउंदे जाके नाई दी कुर्सी ते बैठ के आप पैसे दे के मूंह ते नाले चपेड़ा मरवाउंदे है, अपने केस लहाउंदे है, दाड़ी केस कटाउंदे है, ਉਹ ਭਾਈ ਤਾਰੂ ਸਿੰਘ ਦੀ ਤਸਵੀਰ ਵੇਖਣ। ਮੈਂ ਕਹਿੰਦਾ ਹੁੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਹਜੇ ਛੋਟੇ ਹੈ, ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਨੌਜਵਾਨ, ਜਾਂ ਜਿਨ੍ਹਾਂ ਦੇ ਬੱਚਿਆਂ ਨੇ ਕੇਸ ਕਟਾਏ ਹੈ, ਉਹ ਜਿੱਥੇ ਬੈਠਦੇ ਆ ਜਿੱਥੇ ਆਰਾਮ ਕਰਦੇ ਆ ਉਹਨਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਦੀ ਤਸਵੀਰ ਲਾਓ, ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਵੱਡ ਵਡੇਰੇ ਕੀ ਨੇ, ਇਹਨਾਂ ਦੀ ਕੁਰਬਾਨੀ ਕੀ ਹੈ। ਕੇਸ ਨਹੀਂ ਲੱਥਣ ਦਿੱਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਖਾਤਰ ਖੋਪੜੀ ਰਹਾ ਲਈ ਹੈ। ਤੇ ਉਸ ਵੇਲੇ ਕਹਿੰਦੇ ਜਿਸ ਵੇਲੇ ਭਾਈ ਸਾਹਿਬ ਦੀ ਖੋਪੜੀ ਲਾਈ ਹੈ, ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ, ਤੜਫਣ ਲੱਗੇ ਹੈ, ਬੜੇ ਇਲਾਜ ਕਰਾਏ ਹੈ ਪਰ ਕੋਈ ਇਲਾਜ ਕਾਰਗਰ ਸਿੱਧ ਨਾ ਹੋਇਆ, ਆਰਾਮ ਨਾ ਮਿਲਿਆ, ਜਿਉਂ ਜਿਉਂ ਸਮਾਂ ਬੀਤ ਰਿਹਾ ਤੜਫ ਰਿਹਾ ਦੁਖੀ ਹੋ ਰਿਹਾ। ਅਖੀਰ ਕਿਸੇ ਨੇ ਕਿਹਾ ਹੈ ਕਿ ਜਿਸ ਸਿੱਖ ਦੀ ਤਾਂ ਖੋਪੜੀ ਲਾਹੀ ਹੈ ਕੋਈ ਆਮ ਨਹੀਂ ਹੈ, ਉਹ ਵੱਡੇ ਫਕੀਰਾਂ ਤੋਂ ਵੀ ਵੱਡਾ ਫਕੀਰ, ਵੱਡਾ ਸੰਤ ਹੈ, ਕਮਾਈ ਵਾਲਾ ਹੈ, ਬੰਦਗੀ ਵਾਲਾ ਹੈ, ਸਿਦਕ ਵਾਲਾ ਹੈ। ਉਹਨੇ ਤੈਨੂੰ ਕਿਹਾ ਵੀ ਜੁੱਤੀ ਮਾਰ ਮਾਰ ਤੇਰੇ ਸਿਰ ਦੇ ਵਿੱਚ ਤੈਨੂੰ ਨਰਕ ਚ ਛੱਡ ਕੇ ਜਾਵਾਂਗਾ, ਉਹਦੀ ਜੁੱਤੀ ਤੂੰ ਆਪਣੇ ਸਿਰ ਵਿੱਚ ਮਰਵਾ। ਕਹਿੰਦੇ ਉਸ ਵੇਲੇ ਭਾਈ ਸਵੇਗ ਸਿੰਘ ਜੇਲ੍ਹ ਵਿੱਚ ਹੈ, ਜਕਰੀਏ ਨੇ ਭਾਈ ਸਵੇਗ ਸਿੰਘ ਦੇ ਰਾਹੀਂ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਬਖਸ਼ ਦਿਓ। ਭਾਈ ਤਾਰੂ ਸਿੰਘ ਕਹਿਣ ਲੱਗਿਆ, ਸਵੇਗ ਸਿੰਘ ਜੇ ਕਿਸੇ ਦੀ ਹੋਰ ਬੇਨਤੀ ਲੈ ਕੇ ਆਉਂਦਾ ਮੈਂ ਸਿਰ ਮੱਥੇ ਪ੍ਰਵਾਨ ਕਰਦਾ, ਪਰ ਇਹ ਜਕਰੀਆ ਜਿਹਨੇ ਗੁਰੂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀ ਇਹਨੂੰ ਮੈਂ ਨਹੀਂ ਬਖਸ਼ ਸਕਦਾ, ਜਿਨ੍ਹਾਂ ਸਿੰਘਾਂ ਦੇ ਵਿੱਚ ਜੰਗਲਾਂ ਦੇ ਵਿੱਚ ਬੈਠੇ ਸਿੰਘਾਂ ਦੀ ਖਾਤਰ ਇਹ ਸਭ ਕੁਝ ਹੋ ਰਿਹਾ ਉਹਨਾਂ ਅੱਗੇ ਜਾ ਕੇ ਬੇਨਤੀ ਕਰ। ਜਦੋਂ ਸਿੰਘਾਂ ਨੂੰ ਦੱਸਿਆ ਮੈਂ ਸੰਖੇਪ ਚ ਬੇਨਤੀ ਕਰਾਂ, ਉਸ ਵੇਲੇ ਸੁਣਨ ਵਾਲੇ ਸਿੰਘ ਬੜੇ ਉਸ ਵੇਲੇ ਵੀਰ ਰਸ ਵਿੱਚ ਆਏ ਆ, ਕਈ ਕਹਿਣ ਲੱਗੇ ਸੀ ਜਕਰੀਏ ਨੂੰ ਪਾਰ ਬੁਲਾ ਦਈਏ, ਭਾਈ ਤਾਰੂ ਸਿੰਘ ਨੂੰ ਬਚਾਈਏ। ਉਸ ਵੇਲੇ ਸਵੇਗ ਸਿੰਘ ਕਹਿਣ ਲੱਗਿਆ, ਭਾਈ ਜਕਰੀਆ ਤਾਂ ਹੁਣ ਪਹਿਲਾਂ ਹੀ ਮਰਿਆ ਪਿਆ, ਉਹ ਬੇਨਤੀ ਕਰ ਰਿਹਾ ਤੁਹਾਡੇ ਸ਼ਰਨ ਵਿੱਚ ਹੈ। ਤਾਂ ਉਸ ਵੇਲੇ 5 ਸਿੰਘਾਂ ਨੇ ਕਿਹਾ ਵੀ ਭਾਈ ਤਾਰੂ ਸਿੰਘ ਦਾ ਬਚਨ ਪੂਰਾ ਹੋਵੇਗਾ। ਤਾਰੂ ਸਿੰਘ ਦੇ ਚਰਨਾਂ ਦੀ ਜੋੜਾ ਜੁੱਤੀ ਲਾ ਕੇ ਜਕਰੀਏ ਦੇ ਵਿੱਚ ਸਿਰ ਦੇ ਵਿੱਚ ਮਾਰੋ, ਜਿੰਨਾ ਚਿਰ ਉਹਦੇ ਸਿਰ ਵਿੱਚ ਚਰਨਾਂ ਦਾ ਜੋੜਾ ਵੱਜਦਾ ਰਹੇਗਾ ਉਨਾ ਚਿਰ ਉਹਨੂੰ ਆਰਾਮ ਰਹੇਗਾ। ਇਵੇਂ ਕੀਤਾ ਗਿਆ। ਭਾਈ ਸਵੇਗ ਸਿੰਘ ਨੇ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ, ਜਕਰੀਏ ਦੇ ਸਿਰ ਦੇ ਵਿੱਚ ਜਿਉਂ ਜਿਉਂ ਮਾਰਦੇ ਉਹਨੂੰ ਤਿਉਂ ਤਿਉਂ ਆਰਾਮ ਮਿਲਦਾ। ਜਦੋਂ ਆਰਾਮ ਮਿਲਦਾ ਫਿਰ ਕਹਿੰਦਾ ਵੀ ਮੇਰੇ ਸਿਰ 'ਚ ਹੋਰ ਮਾਰੋ, ਹੋਰ ਜੁੱਤੀ ਮਾਰੋ। ਵੇਖੋ ਸਿੱਖ ਦਾ ਸਿਦਕ, ਸਿਦਕੀ ਸਿੱਖਾਂ ਦਾ ਪਰਨ ਗੁਰੂ ਕਿਵੇਂ ਪੂਰਾ ਕਰਦਾ। ਕਹਿੰਦੇ ਉਸ ਵੇਲੇ ਜੁੱਤੀਆਂ ਦੀ ਮਾਰ ਖਾਂਦਾ ਖਾਂਦਾ ਜ਼ਕਰੀਆ ਪਾਰ ਬੋਲ ਗਿਆ। ਭਾਈ ਸਵੇਕ ਸਿੰਘ ਨੇ ਆ ਕੇ ਦੱਸਿਆ, ਤਾਰੂ ਸਿੰਘ ਜੀ ਤੁਹਾਡਾ ਬਚਨ ਪੂਰਾ ਕਰ ਦਿੱਤਾ ਕਲੰਗੀਆਂ ਵਾਲੇ ਪਿਤਾ ਨੇ, ਤੁਹਾਡੀ ਜੁੱਤੀਆਂ ਦੀ ਮਾਰ ਖਾਂਦਾ ਖਾਂਦਾ ਜ਼ਕਰੀਆ ਨਰਕ ਸੁਧਾਰ ਗਿਆ। ਆਪ ਜੀ ਨੂੰ ਵੀ 22 ਦਿਨ ਹੋ ਗਏ ਬਿਨਾਂ ਖੋਪੜੀ ਤੋਂ ਬੈਠਿਆ, ਕੀ ਹੁਕਮ ਹੈ? ਇਤਿਹਾਸਕਾਰ ਕਹਿੰਦੇ ਆ, ਭਾਈ ਤਾਰੂ ਸਿੰਘ ਕਹਿਣ ਲੱਗਿਆ, ਇਉਂ ਕਰੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ, ਅੰਮ੍ਰਿਤ ਸਰੋਵਰ ਦਾ ਜਲ ਲਿਆ ਕੇ ਮੇਰਾ ਆਖਰੀ ਇਸ਼ਨਾਨ ਕਰਾ ਦਿਓ। ਕਹਿੰਦੇ ਉਸ ਵੇਲੇ ਭਾਈ ਸਵੇਕ ਸਿੰਘ ਨੇ ਅੰਮ੍ਰਿਤ ਸਰੋਵਰ ਦਾ ਜਲ ਲਿਜਾ ਕੇ ਲਾਹੌਰ ਨਖਾਸ ਚੌਂਕ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਇਸ਼ਨਾਨ ਕਰਾਇਆ ਤੇ ਜਪਜੀ ਦਾ ਪਾਠ ਕਰ ਰਿਹਾ। ਬਿਨਾਂ ਖੋਪੜੀ ਤੋਂ ਬੈਠਾ 25 ਸਾਲਾਂ ਦਾ ਨੌਜਵਾਨ ਪੜ੍ਹ ਰਿਹਾ, ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਸੀਸ ਝੁਕਾਇਆ, ਮੱਥਾ ਟੇਕਿਆ ਤੇ ਸਤਿਗੁਰੂ ਕਲੰਗੀਆਂ ਵਾਲੇ ਪਿਤਾ ਦੇ ਵਿੱਚ ਹੀ ਸਮਾ ਗਿਆ। ਉਸ ਮਹਾਨ ਸ਼ਹੀਦ ਦੀ ਸ਼ਹਾਦਤ ਕੋਟ ਕੋਟ ਪ੍ਰਣਾਮ ਹੈ। ਅੱਜ ਲੋੜ ਹੈ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੋਂ ਸਿੱਖਿਆ ਲਈਏ। ਸਿੱਖੀ ਪ੍ਰੇਮ ਦੀ ਹੈ, ਸਿੱਖੀ ਸਿਦਕ ਦੀ ਹੈ, ਸਿੱਖੀ ਹਿਰਸ ਦੀ, ਵੇਖਾ ਵੇਖੀ ਦੀ ਜਾਂ ਲੋਭ ਦੀ ਨਹੀਂ ਹੈ। ਪੰਜ ਤਰ੍ਹਾਂ ਦੀ ਸਿੱਖੀ ਕਹੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਹਿਰਸ ਦੀ, ਲੋਭ ਦੀ, ਵੇਖਾ ਵੇਖੀ ਦੀ, ਇਹ ਤਿੰਨੇ ਤਰ੍ਹਾਂ ਦੀ ਪ੍ਰਵਾਨ ਨਹੀਂ ਹੈ। ਚੌਥੀ ਹੈ ਸਿਦਕ ਦੀ, ਪੰਜਵੀਂ ਹੈ ਪ੍ਰੇਮ ਦੀ। ਸਿਦਕ ਦੀ ਤੇ ਪ੍ਰੇਮ ਦੀ ਸਿੱਖੀ ਪ੍ਰਵਾਨ ਹੈ। ਭਾਈ ਤਾਰੂ ਸਿੰਘ ਵਾਂਗੂ ਸਿਦਕ ਤੇ ਪ੍ਰੇਮ ਦੀ ਸਿੱਖੀ ਨਿਭਾਈਏ। ਸਤਿਗੁਰੂ ਕਿਰਪਾ ਕਰਨ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਅੱਜ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਹੈ। ਅੱਜ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰ ਕੀਤੀ ਗਈ ਹੈ। ਆਓ, ਜੋ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ੇ ਹੈ ਉਸ ਦੀ ਵਿਚਾਰ ਵੀ ਸਾਂਝੀ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਤ ਸਰੀ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੈਤ ਸ੍ਰੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ।
ਘਰ ਪਹਿਲਾ ਚੌਪਦੇ,
ਪਹਿਲੇ ਘਰ ਸੁਲਤਾਲ ਦੇ ਵਿੱਚ, ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਚਾਰ ਚਾਰ ਪਦਿਆਂ ਵਾਲੇ ਸ਼ਬਦ ਆ ਰਹੇ ਹਨ।
ਇੱਕ ਓਅੰਕਾਰ,
ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ,
ਸਤਿਗੁਰ ਪ੍ਰਸਾਦ।
ਉਸ ਇੱਕ ਅਕਾਲ ਦੀ ਪ੍ਰਾਪਤੀ ਕਿਵੇਂ? ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਕਹੀ ਹੈ।
ਮੇਰਾ ਹੀ ਰਤਨ ਨਾਮ ਹਰ ਬਸਿਆ।
ਕੁਝ ਗੁਰਸਿੱਖ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਹਿਰਦੇ ਚ ਨਾਮ ਬਸਣ ਦਾ ਜ਼ਿਕਰ ਆਉਂਦਾ ਬਾਣੀ ਵਿੱਚ, ਉਹ ਹਿਰਦੇ ਚ ਨਾਮ ਕਿਵੇਂ ਬਸਦਾ ਹੈ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਮੇਰਾ ਭਾਈ ਜਿਹੜਾ ਮੇਰੇ ਹਿਰਦੇ ਵਿੱਚ ਨਾਮ ਬਸਿਆ, ਆਪਣੀ ਗੱਲ ਕਰਦੇ, ਆਪਣਾ ਪ੍ਰੈਕਟੀਕਲ ਦੱਸਦੇ ਆ। ਮੇਰਾ ਹੀਅਰਾ, ਹੀਅਰਾ ਦਾ ਅਰਥ ਹੈ ਹਿਰਦਾ। ਮਹਾਰਾਜ ਕਹਿੰਦੇ ਮੇਰੇ ਹਿਰਦੇ ਵਿੱਚ ਰਤਨ ਨਾਮ ਹਰ ਬਸਿਆ। ਰਤਨਾਂ ਦੀ ਤੇ ਨਿਆਈ ਅਮੋਲਕ, ਹੀਰਿਆਂ ਦੀ ਨਿਆਈ ਅਮੋਲਕ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਮਹਾਰਾਜ ਕਹਿਣ ਲੱਗੇ ਜਿਹੜਾ ਸ਼ਬਦ ਰਤਨ ਹੈ, ਇਹ ਮੇਰੇ ਹਿਰਦੇ ਵਿੱਚ ਕਿਵੇਂ ਬਸਿਆ ਦੱਸਣ ਦੱਸਦੇ ਨੇ।
ਗੁਰ ਹੱਥ ਧਰਿਓ ਮੇਰਾ ਮਾਥਾ,
ਭਾਈ ਮੇਰੇ ਮਾਥੇ ਭਾਵ ਅੰਤ ਕਰਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਿਰਪਾ ਰੂਪੀ ਹੱਥ ਧਰਿਆ। ਭਾਵ ਜਦੋਂ ਗੁਰੂ ਕਿਰਪਾ ਕਰਦਾ ਫਿਰ ਹਿਰਦੇ ਵਿੱਚ ਨਾਮ ਵਸਦਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
ਜਿਨ੍ਹਾਂ ਦਾ ਨਾਮ ਹਿਰਦੇ ਵਿੱਚ ਵਸ ਗਿਆ ਉਹਦਾ ਫਲ ਦੱਸਦੇ ਆ ਮਹਾਰਾਜ। ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲ ਬਿਖ, ਕਿਲ ਬਿਖ ਕੀ ਹੁੰਦੇ ਆ? ਚਾਰ ਬੱਜਰ ਪਾਪ ਗੁਰਬਾਣੀ ਨੇ ਕਹੇ ਹੈ। ਗੁਰਬਾਣੀ ਦੇ ਅਨੁਸਾਰ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਭਾਵ ब्रह्म ज्ञानी दी हत्या करनी, जिमें जहांगीर ने धन गुरु अर्जन देव साहब जी महाराज नूं शहीद किया, जिमें औरंगे ने सरमद फकीर ब्रह्म ज्ञानी नूं, अघोरी नाथ ब्रह्म ज्ञानी नूं, धन गुरु तेग बहादुर जी महाराज सचे पातशाह ब्रह्म स्वरूप परमेश्वर रब नूं, साहिबजादिया नूं ब्रह्म हत्या करनी, कैली गऊ हत्या करनी, गरीब मजलूम की हत्या करनी। महाराज सचे पातशाह ने फिर तीसरा बजर पाप किले केड़ा किया कंजका, भाव पहलो उदर धी जन्म लैण तो पहले ही मार देंगे, भाव पहलो जन्म लैण तो बाद मार दे, क्योंकि साधन नहीं सी। अजकल डॉक्टर तो पहला पता लगन लग गया सी, भावे सरकार ने पाबंदियां लाईया, माता दे उदर दे विच जदों पता लगदा वी धी आ उसे वेले मारन दा जतन करदे आ, पाप करदे आ। ये बजर पाप है, लथदा नहीं है। फिर धी का पैसा खाना इनू भी पाप कहा। अणचारी का धान जिहदा अणचारी अण आचरण जाकी रहत न जानी है, गुरमंत्र नहीं चेत। महाराज सचे पातशाह जी कहंदे भाई जिहदी रहत नहीं है, जिन्हें गुरमंत्र नहीं लिया, गुरु नहीं धारिया, उहदे हथ दा जिहड़ा खाना है उहदे नाल विसरै हर सिउ प्रीत, रब नाल प्रीति विसर जांदी है, रब भुल जांदा है। ये भी बड़ा पाप मने है, भाव निगुरे दे हाथ दा खाना नहीं चाहिदा, अन आचरण वाले दा तमाकुआ वालिआं दा रेहड़ियां तों खाना नहीं चाहिदा, गुरसिख नूं सुचमता दे नाल छकणा। सतगुरु महाराज कहिंदे इह जिहड़े चारे बजर पाप ने, फिर दुख जिहड़े दुख कहे आ, दुख विछोड़ा, इक दुख भूख, इक दुख सकतवार जमदूत, इक दुख रोग लगा तन धाए, बैद ना भोले दारू लाए, इह जिहड़े वड्डे दुख ने। जन्म जन्म के किल विख दुख उतरे, जन्मा जन्मांतरा दे जिहड़े सानू इक बजर पाप चारे, ते फिर जिहड़े सारे दुख चिंबड़े होए ने, जदों हिरदे च नाम बसदा गुरमुख दे सारे उतर जांदे।
गुर नाम दियो रिन लाथा,
गुरु ने ऐसा गुरमंत्र रूपी पंजा प्यारियां द्वारा सतगुरु दी हजूरी दे विच वाहिगुरु गुरमंत्र नाम दिता है, इहदे नाल जिहड़े चार तरह दे रिन ने उह उतर गए है। जन्मां जन्मांतरां दे जिहड़े चार तरह दे रिन साडे ते चढ़े होए ने, ਉਹ ਸਾਰੇ ਮਹਾਰਾਜ ਕਹਿੰਦੇ ਨਾਮ ਜਪਣ ਨਾਲ ਉਤਰ ਗਏ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ,
ਇਸ ਲਈ ਹੀ ਮੇਰੇ ਮਨਾ ਤੂੰ ਰਾਮ ਰਮੇ ਹੋਏ ਵਿਆਪਕ ਵਾਹਿਗੁਰੂ ਦਾ ਜੋ ਨਾਮ ਹੈ ਪਵਿੱਤਰ ਨਾਮ ਹੈ, ਉਹ ਨਾਮ ਨੂੰ ਜਪ ਜੋ ਗੁਰੂ ਨਾਨਕ ਨੇ ਆਪ ਜਪਿਆ ਤੇ ਸਾਨੂੰ ਬਖਸ਼ਿਆ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉਠ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਜਾਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮਖੂਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ। ਖੋਜਤ 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 ਤਤ ਵਿਚਾਰਿਓ, ਰਾਮ ਨਾਮ ਤਤ ਸਾਰਾ। ਮਹਾਰਾਜ ਕਹਿੰਦੇ ਸਾਰ ਸ੍ਰੇਸ਼ਟ ਹੈ ਨਾਮ ਜਿਹੜਾ ਜਪਣਾਗਾ, ਇਹਦੇ ਨਾਲ ਸਭ ਅਰਥਾ ਜਿਹੜੇ ਤੇਰੀਆਂ ਸਾਰੀਆਂ ਇੱਛਾਵਾਂ ਨੇ ਉਹ ਪੂਰੀਆਂ ਹੋ ਜਾਣਗੀਆਂ। ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਤੈਨੂੰ ਮਿਲ ਜਾਣੇ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ,
ਮਹਾਰਾਜ ਫਿਰ ਕਿਹੜਾ ਨਾਮ ਜਪੀਏ, ਕੋਈ ਵੀ ਜਪ ਲਈਏ? ਮਹਾਰਾਜ ਕਹਿੰਦੇ ਨਹੀਂ ਭਾਈ, ਗੁਰੂ ਧਾਰਨ ਕਰੋ, ਜਿਹੜਾ ਗੁਰੂ ਤੁਹਾਨੂੰ ਨਾਮ ਦ੍ਰਿੜ ਕਰਾਵੇਗਾ। ਜਦੋਂ ਪੰਜਾਂ ਤੋਂ ਅੰਮ੍ਰਿਤ ਛਕਦੇ ਆ, ਫਿਰ ਪੰਜ ਪਿਆਰੇ ਪਹਿਲਾਂ ਮੂਲ ਮੰਤਰ ਫਿਰ ਪੰਜ ਵਾਰੀ ਗੁਰਮੰਤਰ ਬਖਸ਼ਦੇ ਆ, ਉਹ ਗੁਰਮੰਤਰ ਦ੍ਰਿੜ ਕਰਾਉਂਦੇ ਆ। ਗੁਰਪੂਰਾ ਹਰ ਨਾਮ ਦ੍ਰਿੜਾਇਆ, ਵਾਹਿਗੁਰੂ ਦਾ ਹਰੀ ਦਾ ਜਿਹੜਾ ਨਾਮ ਦ੍ਰਿੜ ਕਰਵਾਇਆ ਵਾਹਿਗੁਰੂ ਗੁਰਮੰਤਰ ਪੂਰੇ ਗੁਰੂ ਦੁਆਰਾ, ਉਹਨੂੰ ਜਪਣਾ ਕਰ।
ਬਿਨ ਨਾਵੈ ਜੀਵਨ ਬਿਰਥਾ,
ਮਰ ਨਾਮ ਦ੍ਰਿੜ ਕਰਨਾ ਕਿਉਂ ਜ਼ਰੂਰੀ ਹੈ, ਗੁਰੂ ਧਾਰਨਾ ਕਿਉਂ ਜ਼ਰੂਰੀ ਹੈ? ਮਹਾਰਾਜ ਕਹਿੰਦੇ ਜੇ ਨਾਮ ਦ੍ਰਿੜ ਨਹੀਂ ਕਰੋਗੇ ਭਾਈ, ਬਿਨ ਨਾਵੈ ਜੀਵਨ ਬਿਰਥਾ, ਤੁਹਾਡਾ ਜੀਵਨ ਬਿਰਥ ਚਲਿਆ ਜਾਵੇਗਾ। ਗੁਰੂ ਧਾਰਨ ਤੋਂ ਬਿਨਾਂ ਫਿਟਲਾਂ ਤਾਂ ਮਿਲਦੀਆਂ, ਪਰਲੋਕ ਵਿੱਚ ਧੋਈ ਨਹੀਂ ਮਿਲਦੀ। ਨਗੁਰੇ ਦਾ ਨਾਂ ਲੈਣਾ ਵੀ ਪਾਪ ਕਿਹਾ ਮਹਾਰਾਜ ਨੇ। ਇਸ ਲਈ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਬੇਅਰਥ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
ਬਿਨ ਗੁਰ ਮੂੜ ਭਏ ਹੈ ਮਨ ਮੁਖ।
ਮਹਾਰਾਜ ਬੜੇ ਲੋਕ ਨੇ, ਬੜੇ ਅਮੀਰ ਨੇ, ਬੜੇ ਵਿਦਵਾਨ ਕਹਾਉਂਦੇ ਆ ਜਿਨ੍ਹਾਂ ਨੇ ਹਜੇ ਗੁਰੂ ਨੀ ਧਾਰਿਆ। ਮਹਾਰਾਜ ਕਹਿੰਦੇ ਭਾਵੇਂ ਵਿਦਵਾਨ ਆ ਬਿਨ ਗੁਰ ਮੂੜ ਭਏ ਹੈ, ਉਹ ਗੁਰੂ ਤੋਂ ਬਿਨਾਂ ਮੂੜ ਮਨਮੁਖ ਨੇ ਤੇ ਮੂੜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੂਰਖ ਨੇ। ਜਿਹਨੇ ਗੁਰੂ ਨੀ ਧਾਰਿਆ ਉਹ ਭਾਵੇਂ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੈ ਕੂਕਰਾ ਸੂਕਰਾ ਗਰਦ ਪੈ ਕਾਕਾ ਸਰਪ ਨੈ ਤੁਲ ਖਲ ਹੈ। ਇਸ ਲਈ ਭਾਈ ਗੁਰੂ ਧਾਰਨਾ ਮਹਾਰਾਜ ਕਹਿੰਦੇ ਬਹੁਤ ਜ਼ਰੂਰੀ ਆ। ਉਹ ਮਨਮੁਖ ਨੇ, ਮਨ ਦੇ ਪਿੱਛੇ ਲੱਗੇ ਆ, ਮੂਰਖ ਹਨ, ਗੁਰੂ ਤੋਂ ਬਿਨਾਂ ਨਿਗੁਰੇ ਪੁਰਖ।
ਮੋਹ ਮਾਇਆ ਨਿਤ ਫਾਥਾ।
ਮਹਾਰਾਜ ਫਿਰ ਜਦੋਂ ਗੁਰੂ ਤੋਂ ਬਿਨਾਂ ਐਸੀ ਦੁਰਦਸ਼ਾ ਹੁੰਦੀ ਹੈ ਕਿਉਂ ਨੀ ਗੁਰੂ ਧਾਰਦੇ? ਮਹਾਰਾਜ ਕਹਿੰਦੇ ਉਹ ਮੋਹ ਮਾਇਆ ਚ ਫਸੇ ਹੋਏ ਆ। ਨਿਤਾ ਪ੍ਰਤੀ ਮੋਹ ਮਾਇਆ ਦੇ ਵਿੱਚ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਉਹਨਾਂ ਦੀ ਐਸੀ ਦਸ਼ਾ ਹੈ
ਤਿਨ ਸਾਧੂ ਚਰਨ ਨਾ ਸੇਵੇ ਕਬਹੂ।
ਉਹਨਾਂ ਨੇ ਜੀਵਨ ਦੇ ਵਿੱਚ ਕਦੇ ਵੀ ਜਿਹੜਾ ਪੂਰਾ ਗੁਰੂ ਆ ਉਹਦੇ ਚਰਨਾਂ ਦੀ ਸੇਵਾ ਨੀ ਕੀਤੀ, ਨਾਮ ਨੀ ਗੁਰੂ ਦੁਆਰਾ ਲੈ ਕੇ ਜਪਿਆ ਜੀਵਨ ਵਿੱਚ।
ਤਿੰਨ ਸਭ ਜਨਮ ਅਕਾਥਾ।
ਉਹਨਾਂ ਦਾ ਜੀਵਨ ਭਾਵੇਂ ਕਿੰਨੇ ਹੀ ਅਮੀਰ ਹੋਵੇ, ਕਿੰਨੇ ਚੰਗੇ ਕੱਪੜੇ ਪਾਉਂਦੇ ਹੋਣ, ਚੰਗੇ ਚੰਗੇ ਮਹਿਲ ਵਿੱਚ ਰਹਿੰਦੇ ਹੋਣ, ਚੰਗੇ ਤੇ ਚੰਗੀ ਸਵਾਰੀ ਹੋਵੇ, ਚੰਗੇ ਤੇ ਚੰਗਾ ਭੋਜਨ ਖਾਂਦੇ ਹੋਣ, ਕਿੱਡੇ ਹੀ ਵਿਦਵਾਨ ਹੋਣ, ਜੇ ਨਿਗੁਰੇ ਹੈ ਤਾਂ ਮਹਾਰਾਜ ਕਹਿੰਦੇ ਸਭ ਜਨਮ ਅਕਥ ਆ, ਅਕਰਥ ਬੇਅਰਥ ਆ ਉਹਨਾਂ ਦਾ ਜੀਵਨ, ਕਿਸੇ ਅਰਥ ਨੀ ਹੈ, ਕਿਸੇ ਅੱਗੇ ਬਾਤ ਨੀ ਪੁੱਛਣੀ।
ਸਾਧੂ ਚਰਨ ਸਾਧ ਪਗ ਸੇਵੇ।
ਮਹਾਰਾਜ ਜਿਨ੍ਹਾਂ ਨੇ ਗੁਰੂ ਧਾਰਿਆ, ਗੁਰੂ ਦੇ ਨਾਮ ਨੂੰ ਜਪਿਆ, ਚਰਨਾਂ ਦੀ ਸੇਵਾ ਕੀਤੀ, ਉਹਨਾਂ ਬਾਰੇ ਵੀ ਦੱਸੋ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਆ, ਨਾਮ ਜਪਿਆ, ਤਿੰਨ ਸਫਲਿਓ ਜਨਮ ਸੁਨਾਥਾ, ਉਹਨਾਂ ਦਾ ਜੀਵਨ ਸਫਲਾ ਹੈ। ਉਹਨਾਂ ਨੂੰ ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਨਾਨਕ ਧਰਮ ਐਸੇ ਚਬੈ ਕਿ ਤੋਨ ਭਵਨ ਪਨੀਤ। ਉਹਨਾਂ ਨੂੰ ਤਾਂ ਧਰਮ ਰਾਜਾ ਵੀ ਆਦਰ ਦਿੰਦਾ, ਉਹ ਤਾਂ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ। ਸੱਚਖੰਡ ਜਾਂਦਾ ਜਾਂਦਾ ਬ੍ਰਹਮ ਗਿਆਨੀ ਰਾਜਾ ਜਨਕ, ਜਿਹੜੇ ਨਰਕ ਨਿਵਾਸੀ ਜੀ ਬਰਲਾਪ ਕਰਦੇ ਸੀ ਉਹਨਾਂ ਦੀ ਪੁਕਾਰ ਸੁਣ ਕੇ ਧਰਮ ਰਾਜੇ ਦੀ ਪੁਰੀ ਚ ਗਏ ਹੈ, ਤੇ ਧਰਮ ਰਾਜੇ ਨੂੰ ਕਹਿ ਕੇ ਨਾਮ ਦੇ ਬਦਲੇ, ਸੰਗਤ ਵਿੱਚ ਜਪੇ ਹੋਏ ਨਾਮ ਦੇ ਬਦਲੇ 18 ਦੇ 18 ਨਰਕ ਵਿਹਲੇ ਕਰਾ ਤੇ, ਮੁਕਤ ਕਰਾ ਤੇ। ਉਹ ਤਾਂ ਇੱਕ ਵੀ ਐਸਾ ਜਿਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਨਾਲ ਦਿਆਂ ਦੀ ਵੀ ਮਹਾਰਾਜ ਕਹਿੰਦੇ ਮੁਕਤੀ ਐ।
ਕਉ ਕੀ ਜੈ ਦਾਸ ਦਾਸ ਦਾਸਨ ਕੋ।
ਇਸ ਲਈ ਹੇ ਮਹਾਰਾਜ ਜਿਹੜੇ ਤੇਰੇ ਦਾਸ ਪੰਜ ਪਿਆਰੇ ਆ ਨਾ, ਉਹਨਾਂ ਦਾ ਵੀ ਮੈਨੂੰ ਦਾਸ ਕਰ ਲਾ। ਜਿਹੜਾ ਤੇਰੇ ਨਾਮ ਜਪਣ ਵਾਲੇ ਦਾਸ ਨੇ ਨਾ, ਪੰਜਾਂ ਦਾ ਹੁਕਮ ਮੰਨ ਕੇ ਮਹਾਰਾਜ, ਉਹਨਾਂ ਦਾ ਵੀ ਮੈਨੂੰ ਸੇਵਕ ਬਣਾ ਦੇ।
ਹਰ ਦਇਆ ਧਾਰ ਜਗਨਨਾਥਾ।
ਇਹ ਜਗਤ ਦੇ ਨਾਥ ਮਾਲਕ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ, ਮੇਰੇ ਤੇ ਦਇਆ ਕਰੋ, ਮੈਨੂੰ ਵੀ ਸੇਵਕਾਂ ਦਾ ਸੇਵਕ ਕਰ ਲਓ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਆ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ।
ਹਮੇ ਅੰਦੁਲੇ ਗਿਆਨਹੀਨ ਅਗਿਆਨੀ।
ਮਹਾਰਾਜ ਸਿੱਖਿਆ ਦਿੰਦੇ ਆ, ਭਾਈ ਫਿਰ ਤੂੰ ਅਰਦਾਸ ਕਰਿਆ ਕਰ ਰੋਜ਼, ਮਹਾਰਾਜ ਅੱਗੇ ਹੱਥ ਜੋੜ ਕੇ ਕਿਹਾ ਕਰ, ਮਹਾਰਾਜ ਹਮ ਅੰਦੁਲੇ। ਮਹਾਰਾਜ ਮੇਰੇ ਮਨ ਤੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਜੋਤ ਨਹੀਂ ਹੈ, ਇਸ ਕਰਕੇ ਮੈਂ ਵਿਚਾਰ ਤੋਂ ਸੱਖਣਾ ਭਾਵ ਅੰਧਾ, ਗਿਆਨ ਤੋਂ ਹੀਣਾ।
ਕਿਉਂ ਚੱਲ ਹੈ ਮਾਰਗ ਪੰਥਾ।
ਵਿਚਾਰ ਰੂਪੀ ਜੋਤ ਨਾ ਹੋਣ ਕਰਕੇ ਅਗਿਆਨੀ ਆ, ਬ੍ਰਹਮ ਗਿਆਨ ਤੋਂ ਰਹਿਤ ਹੋਣ ਕਰਕੇ, ਇਸ ਕਰਕੇ ਮੈਨੂੰ ਤੇਰੇ ਪੰਥ ਦੇ ਮਾਰਗ ਤੇ ਚੱਲਣ ਦੀ ਸੋਝੇ ਨੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਦ ਜਮ ਤਰਾਸ ਮਿਟਾਈ। ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਆਵਾਜ਼ ਮੈਨੂੰ ਸੋਝੀ ਨਹੀਂ ਵਿਚਾਰ ਨਹੀਂ
ਕਾਮੇ ਅੰਦਲੇ ਕਉ ਗੁਰ ਅੰਚਲ ਦੀਜੈ
ਸਤਿਗੁਰੂ ਕਿਰਪਾ ਕਰਕੇ ਮੈਨੂੰ ਗਿਆਨ ਤੋਂ ਹੀਣੇ ਨੂੰ ਵਿਚਾਰ ਤੋਂ ਹੀਣੇ ਅੰਧੇ ਨੂੰ ਕਿਰਪਾ ਕਰਕੇ ਮਹਾਰਾਜ ਆਪਣਾ ਸ਼ਬਦ ਰੂਪੀ ਪੱਲਾ ਫੜਾ ਦਿਓ ਅੰਚਲ ਕੀ ਆ ਪੱਲਾ ਭਾਵ ਸ਼ਬਦ ਰੂਪੀ ਪੱਲਾ ਮਹਾਰਾਜ ਮੇਰੇ ਅੰਤਹਕਰਨ ਦੇ ਵਿੱਚ ਹਿਰਦੇ ਵਿੱਚ ਆਪਣਾ ਸ਼ਬਦ ਵਸਾ ਦਿਓ ਆਪਣਾ ਸ਼ਬਦ ਰੂਪੀ ਮੈਨੂੰ ਪੱਲਾ ਫੜਾ ਦਿਓ
ਜਨ ਨਾਨਕ ਚਲ ਹੈ ਮਿਲੰਥਾ
ਤਾਂ ਮਹਾਰਾਜ ਮੈਂ ਵੀ ਤੁਹਾਡੇ ਪੰਥ ਦੇ ਵਿੱਚ ਤੁਹਾਡੀ ਸੰਗਤ ਵਿੱਚ ਮਿਲ ਕੇ ਚੱਲ ਸਕਾਂ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨ ਆਈ ਮਹਾਰਾਜ ਕਹਿੰਦੇ ਓ ਅਰਦਾਸ ਕਰਿਆ ਕਰ ਆਓ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹੀਨਾ ਬਦਲਿਆ ਪਿਛਲਾ ਮਹੀਨਾ ਸੰਪੂਰਨ ਹੋਇਆ ਨਵੇਂ ਮਹੀਨੇ ਦਾ ਅੱਜ ਪਹਿਲਾ ਦਿਨ ਹੈ ਸੰਗਰਾਂਦ ਦਾ ਜਿਸ ਨੂੰ ਆਪਾਂ ਦਿਨ ਕਹਿੰਦੇ ਹਾਂ ਆਓ ਸਤਿਗੁਰੂ ਜੀ ਨੇ ਬਾਰਾਂ ਮਾਹਾ ਮਾਝ ਰਾਗ ਦੇ ਵਿੱਚ ਪਾਵਨ ਅੰਗ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 134 ਦੇ ਉੱਪਰ ਇਹ ਛੇਵੀਂ ਪੌੜੀ ਬਖਸ਼ਿਸ਼ ਕੀਤੀ ਹੈ ਸਰਵਣ ਕਰੀਏ
ਸਾਵਣ ਸਰਸੀ ਕਾਮਣੀ
ਮਹਾਰਾਜ ਸਾਵਣ ਦੇ ਮਹੀਨੇ ਦਾ ਉਪਦੇਸ਼ ਅਲੰਕਾਰ ਰੂਪ ਦੇ ਵਿੱਚ ਦਿੰਦੇ ਆ ਇੱਕ ਜੀਵ ਰੂਪੀ ਇਸਤਰੀ ਕਾਮਣੀ ਦਾ ਭਾਵ ਜੀਵ ਇਸਤਰੀ ਜਿਵੇਂ ਇੱਕ ਪਤੀਵ੍ਰਤਾ ਔਰਤ ਜਿਸਨੇ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਹੋਰ ਮਨ ਵਿੱਚ ਥਾਂ ਨਹੀਂ ਦਿੱਤੀ ਜਿਹੜੀ ਪਤੀ ਤੋਂ ਬਿਨਾਂ ਵੱਡੇ ਨੂੰ ਪਿਤਾ ਸਮਾਨ ਬਰਾਬਰ ਦੇ ਨੂੰ ਭਰਾਵਾਂ ਸਮਾਨ ਛੋਟਿਆਂ ਨੂੰ ਪੁੱਤਰਾਂ ਸਮਾਨ ਜਾਣਦੀ ਆ ਮਾਈ ਸੇਵਾ ਬਾਜ਼ਾਰ ਜਿਵੇਂ ਅੰਮ੍ਰਿਤਸਰ ਦੇ ਵਿੱਚ ਹੈ ਗੁਰੂ ਅਮਰਦਾਸ ਜੀ ਜਿਸ ਵੇਲੇ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਆ ਉਸ ਵੇਲੇ ਬੌਲੀ ਸਾਹਿਬ ਦੀ ਸੇਵਾ ਕਰਨ ਵਾਲੀ ਗੁਰੂ ਅਰਜਨ ਦੇਵ ਸਾਹਿਬ ਤੱਕ ਰਹਿਣ ਵਾਲੀ ਮਾਈ ਸੇਵਾ ਬੜੀ ਜਿਸਦੇ ਜੀਵਨ ਦਾ ਵਿਲੱਖਣ ਇਤਿਹਾਸ ਹੈ ਸਮਾਂ ਨਹੀਂ ਜਿਸਦੇ ਨਾਮ ਤੇ ਦਰਬਾਰ ਸਾਹਿਬ ਦੇ ਨੇੜੇ ਮਾਈ ਸੇਵਾ ਬਾਜ਼ਾਰ ਬਣੇ ਅੱਜ ਵੀ ਐਸੀਆਂ ਪ੍ਰਤੀਪ੍ਰਤਾ ਜਿਹੜੀਆਂ ਸੁਹਾਗਣ ਇਸਤਰੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਐਸੀ ਪਤੀਵ੍ਰਤਾ ਕਾਮਣੀ ਜੀਵ ਰੂਪੀ ਇਸਤਰੀ ਹੈ ਉਹ ਸਰਸੀ ਸਹਿਤ ਰਸ ਦੇ ਖੇੜੇ ਦੇ ਰਹਿੰਦੀ ਹੈ ਕਿਉਂ ਉਹਨੂੰ ਆਪਣੇ ਪਤੀ ਨਾਲ ਪਿਆਰ ਹੈ ਭਾਵ ਮਹਾਰਾਜ ਅੰਤਰੀ ਭਾਵ ਬਖਸ਼ਿਸ਼ ਕਰਦੇ ਆ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਉਹ ਜੀਵ ਗੁਰਸਿੱਖ ਰੂਪੀ ਇਸਤਰੀ ਜਿਹਨੂੰ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਹੈ ਜਿਹੜੀ ਆਪਣੇ ਸਤਿਗੁਰੂ ਤੋਂ ਬਿਨਾਂ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਕੋਈ ਹੋਵੇ ਕਿਸੇ ਨੂੰ ਗੁਰੂ ਦੇ ਸਦਰਸ਼ ਨਹੀਂ ਮੰਨਦੀ ਕੋਈ ਗੁਰਸਿੱਖ ਜਿਹੜਾ ਭਾਵਨਾ ਵਾਲਾ ਹੈ ਉਹ ਕਹਿੰਦਾ ਮਹਾਰਾਜ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂੰ ਆਂਖ ਤਰੇ ਨਹੀਂ ਆਉਂਦੇ ਹੋ ਜਦੋਂ ਦੇ ਮਹਾਰਾਜ ਤੁਹਾਡੇ ਚਰਨਾਂ ਚ ਪਏ ਆ ਜਦੋਂ ਦਾ ਤੁਹਾਡਾ ਅੰਮ੍ਰਿਤ ਛਕਿਆ ਉਦੋਂ ਦਾ ਅਸੀਂ ਕਿਸੇ ਨੂੰ ਹੋਰ ਅੱਖ ਥੱਲੇ ਨਹੀਂ ਲਿਆਂਦਾ ਕੋਈ ਕਿੰਨੀਆਂ ਰਿਧੀਆਂ ਸਿੱਧੀਆਂ ਵਿਖਾਈ ਜਾਵੇ ਜਾਦੂ ਟੂਣੇ ਜੇ ਵਿਖਾਈ ਜਾਵੇ ਕੁਝ ਕਰੀ ਜਾਵੇ ਪਰ ਮਹਾਰਾਜ ਕੇਵਲ ਤੁਹਾਡੇ ਚਰਨਾਂ ਨਾਲ ਸਾਡਾ ਪਿਆਰ ਹੈ ਇਉਂ ਜਿਹੜੇ ਐਸੇ ਗੁਰਮੁਖ ਨੇ ਉਹ ਸਰਸੀ ਸਹਿਤ ਰਸ ਦੇ ਰਹਿੰਦੇ
ਆ ਮਨ ਤਨ ਰਤਾ ਸੱਚ ਰੰਗ
ਉਹਨਾਂ ਦਾ ਮਨ ਵੀ ਜਿਹੜਾ ਤਨ ਵੀ ਹੈ ਮਹਾਰਾਜ ਕਹਿੰਦੇ ਸੱਚੇ ਨਾਮ ਰੂਪੀ ਰੰਗ ਦੇ ਭਾਵ ਪਿਆਰ ਦੇ ਵਿੱਚ ਲੱਗਿਆ ਰਹਿੰਦਾ
ਨਾਮ ਆਧਾਰ
ਉਹਨਾਂ ਨੂੰ ਇੱਕੋ ਨਾਮ ਦਾ ਹੀ ਆਸਰਾ ਹੈ ਉਹਨਾਂ ਨੂੰ ਭਾਵੇਂ ਕੋਈ ਕਿੰਨੇ ਲੋਭ ਲਾਲਚ ਦੇਈ ਜਾਵੇ ਵੀ ਫਲਾਣੇ ਥਾਂ ਚੱਲ ਤੇਰੇ ਬੱਚਿਆਂ ਦੀ ਟਿਊਸ਼ਨ ਫੀਸ ਮਾਫ਼ ਹੋ ਜੂ ਆ ਧਰਮ ਛੱਡੀ ਜਾਂਦੇ ਕਹਿੰਦੇ ਬੱਚਿਆਂ ਦੀ ਪੜ੍ਹਾਈ ਫ੍ਰੀ ਹੋ ਜੂ ਇਲਾਜ ਫ੍ਰੀ ਹੋ ਜੂ ਭਲੇ ਉਹ ਲੋਕੋ ਗਾਹਾਂ ਪਰ ਲੋਕ ਫਿਰ ਗਾਹਾਂ ਜਮਾਂ ਦੀ ਮਾਰ ਜਦੋਂ ਗੁਰੂ ਤੋਂ ਬੇਮੁੱਖ ਹੋਵਾਂਗੇ ਜੇ ਕੋਈ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਬਵੇਕੀਆਂ ਜਾਏ ਪੁੱਛ ਲੋ ਭਾਈ ਮੂੜੇ ਨੂੰ ਜਾ ਕੇ ਅਨੇਕ ਜੂਨੀ ਭਰਮ ਆਵੇ ਮੈਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਆ ਜਿਹੜੇ ਧਰਮ ਛੱਡ ਕੇ ਜਾਂਦੇ ਆ ਨਾ ਇਹ ਖੁਆਰ ਹੋਏ ਖੁਆਰ ਹੋਣਗੇ ਅਖੀਰ ਨੂੰ ਫਿਰ ਮੁਕਤ ਪਾਏ ਲਾਗ ਚਰਨੀ ਮੁੜ ਕੇ ਆਉਣਾ ਪਊ ਖੁਆਰ ਹੋਏ ਸਭ ਮਿਲਾਂਗੇ ਫਿਰ ਆ ਕੇ ਮਿਲਣਗੇ ਖੁਆਰ ਹੋਣਗੇ ਕਾਹਦੇ ਲਈ ਖੁਆਰ ਹੋਣਾ ਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਰੱਖੋ थोड़े लालचा पिछे भाई तारू सिंह नूं नहीं सी लालच मिले, खोपड़ी लवा ली पर धर्म नहीं छड्डिया। इसलिए सतगुरु महाराज सच्चे पातशाह कहिंदे भाई उन्हां नूं इक्को ही नाम दा आसरा
देखिया रंग कुड़ावेया।
जिहड़े संसार दे रंग ने उन्हां नूं कूड़े जाणदे आ, नाश बन जाणदे आ। जिहड़े संसार दे विशे विकार ने उन्हां वालों अख भर के भी नहीं वेखदे।
जिसन सबे शार
उन्हां दे मन ते तन दे विच नाम चलदा, नाम नाल ही प्यार है, नाम ही उन्हां दा आधार आसरा है। इसलिए सब कुछ उन्हां नूं शार स्वाह वांगू झूठे दिसदा है। उन्हां नूं काम रस जां उन्हां नूं विशे विकारां दा रस, रसोइना रस रूपा कामण रस परमल की वास, ये जितने भी रस ने यह सारिया नूं जानदे वी नाशवान ने सिन भंगर ने। इन्हां च पै के जूना च नहीं पैना, चौरासी च नहीं पैना। इसलिए इन्हां ते वल वेखदे भी नहीं, तकदे भी नहीं।
हरे अमृत बूंद सुहावणी,
जिस वेले ओह फिर सहज धुंदा आनंद माणदे आ, उन्हां नूं अमृत बूंद सुवांत बूंद नाम अमृत अंदरों प्राप्त हुंदा है। बड़े सुहावणी भाव ਇਹ ਸਾਵਣ ਦਾ ਮਹੀਨਾ ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਅੱਗੇ ਹੁਣ ਬਰਸਾਤ ਰੁੱਤ ਸ਼ੁਰੂ ਹੋਈ ਹੈ। ਬਰਸਾਤ ਰੁੱਤ ਦਾ ਪਹਿਲਾ ਮਹੀਨਾ ਹੈ। ਪਿਛਲੇ ਦੋ ਮਹੀਨੇ ਗਰਮੀ ਦੇ ਬੜਾ ਜੀਵ ਤੜਫੇ ਹੈ, ਤਪਸ ਪੈਂਦੀ ਰਹੀ ਹੈ, ਬੜੀ ਅੱਗ ਪੈਂਦੀ ਰਹੀ ਹੈ। ਹੁਣ ਮੀਂਹ ਦੇ ਨਾਲ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਿਤਨੇ ਜੀ ਜੰਤ ਨੇ ਸਭ ਤਪਸ ਤੋਂ ਰਹਿਤ ਹੋ ਕੇ ਸੁੱਖ ਨਾਲ ਜਿਉਣਗੇ, ਖੁਸ਼ ਹੋਣਗੇ। ਇਸੇ ਤਰ੍ਹਾਂ ਜਿਹੜੀ ਅੰਦਰ ਵਿਸ਼ੇ ਵਿਕਾਰਾਂ ਦੀ ਹੰਸੇ ਤਲੋਭ ਕੋਪ ਚਾਰੇ ਨਦੀਆਂ ਅੱਗ, ਜੀਵ ਤਪ ਰਿਹਾ ਸੀ, ਤਪ ਤਪ ਲੋਹੇ ਲੋਹੇ ਹੱਥ ਮਰੋ ਜਾਂ ਮਹਾਰਾਜ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ ਜਾਂ ਪੱਕਾ ਰੋਗੀ ਵਿਲ ਲਾਏ। ਜਿਹੜੀ ਐਸੀ ਦਸ਼ਾ ਸੀ ਉਹਦੇ ਵਿੱਚੋਂ ਨਿਕਲ ਕੇ ਜਦੋਂ ਨਾਮ ਅੰਮ੍ਰਿਤ ਦੇ ਨਾਲ ਅੰਦਰ ਮਨ ਖਿੜਿਆ ਹਰਿਆ ਬਾਗ, ਤਾਂ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਰੋਮ ਰੋਮ ਸੁਹਾਵਣਾ ਹੋ ਗਿਆ।
ਦਿਲ ਸਾਧੂ ਪੀਵਣ ਹਾਰ,
ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਦੱਸੋ ਇਹ ਨਾਮ ਅੰਮ੍ਰਿਤ ਕਿੱਥੋਂ ਮਿਲਦਾ। ਮਹਾਰਾਜ ਕਹਿੰਦੇ ਮਿਲ ਸਾਧੂ, ਪੂਰੇ ਗੁਰੂ ਨੂੰ ਮਿਲ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਜਾ, ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ, ਪੰਜਾਂ ਰਾਹੀਂ ਤੈਨੂੰ ਨਾਮ ਦ੍ਰਿੜ ਕਰਾਉਣਗੇ। ਉਹ ਨਾਮ ਦਾ ਅਭਿਆਸ ਕਰੀ ਅੰਮ੍ਰਿਤ ਵੇਲੇ ਉੱਠ ਕੇ, ਫਿਰ ਅੰਦਰੋਂ ਤੇਰੇ ਉਹ ਨਾਮ ਅੰਮ੍ਰਿਤ ਪ੍ਰਾਪਤ ਹੋਣਾ। ਮਿਲ ਸਾਧੂ ਪੀ ਬਣਹਾਰ, ਗੁਰੂ ਨੂੰ ਮਿਲ ਕੇ ਨਾਮ ਅੰਮ੍ਰਿਤ ਪੀਆ ਜਾਂਦਾ।
ਵਾਣ ਤਿਣ ਪ੍ਰਭ ਸੰਗ ਮੌਲਿਆ,
ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਮੀਂਹ ਪੈਣ ਦੇ ਨਾਲ ਜਿੰਨੇ ਵੀ ਵਣ ਤ੍ਰਿਣ ਦਰਖਤ ਨੇ, ਟਾਹਣੀਆਂ ਨੇ, ਪੱਤੇ ਨੇ ਖਿੜ ਜਾਂਦੇ ਆ ਮੀਂਹ ਪੈਣ ਦੇ ਨਾਲ, ਤਪਸ ਤੋਂ ਰਹਿਤ ਹੋ ਕੇ। ਜਿਵੇਂ ਜਿਵੇਂ ਬਾਣੀ ਦਾ ਬਚਨ, ਨਾਨਕ ਸਾਵਣ ਜੇ ਵਸੈ ਚਹੁ ਉਮਾਹ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਜਿਵੇਂ ਨਾਗ ਨੇ ਉਹ ਖੁੱਡਾਂ ਦੇ ਵਿੱਚ ਬਿਲਾਂ ਦੇ ਵਿੱਚ ਰਹਿੰਦੇ ਹੋਏ ਬੜੇ ਤਪਸ ਨਾਲ ਦੁਖੀ ਹੁੰਦੇ ਆ, ਜਦੋਂ ਮੀਂਹ ਪੈਂਦਾ ਪਾਣੀ ਨਾਲ ਖੁੱਡ ਭਰ ਜਾਂਦੀ ਹੈ, ਬਾਹਰ ਨਿਕਲ ਕੇ ਤਪਸ ਤੋਂ ਰਹਿਤ ਹੋ ਕੇ ਠੰਡੇ ਹੋ ਕੇ ਖੁਸ਼ ਹੁੰਦੇ ਆ। ਨਾਗਾਂ ਮਿਰਗਾਂ, ਮਿਰਗਾਂ ਨੂੰ ਪਾਣੀ ਨੀ ਲੱਭਦਾ ਕਿਤੇ ਪੀਣ ਨੂੰ, ਜਦੋਂ ਮੀਂਹ ਨਾਲ ਟੋਏ ਭਰ ਜਾਂਦੇ ਆ ਪਾਣੀ ਪੀ ਕੇ ਖੁਸ਼ ਹੁੰਦੇ ਆ। ਨਾਗਾਂ ਮਿਰਗਾਂ ਮੱਛੀਆਂ, ਜਿਹੜੀਆਂ ਮੱਛੀਆਂ ਨੂੰ ਪਾਣੀ ਜੀਵਨ ਹੈ, ਪਾਣੀ ਘੱਟ ਜਾਂਦਾ ਹੈ ਗਰਮੀ ਦੀ ਰੁੱਤ ਦੇ ਵਿੱਚ, ਜਦੋਂ ਮੀਂਹ ਪੈਂਦਾ ਛੱਪੜ ਨਦੀਆਂ ਨਾਲੇ ਭਰ ਕੇ ਵਗਦੇ ਆ, ਉਹ ਵੀ ਖੁਸ਼ ਹੁੰਦੀ ਹੈ ਬਾਣੀ ਕਹਿੰਦੀ। ਚੌਥਾ ਰਸੀਆਂ ਘਰ ਧਨ ਹੋਏ, ਜਿਹੜੇ ਵਿਸਈ ਪੁਰਸ਼ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਹੈ, ਉਹ ਜਦੋਂ ਮੀਂਹ ਪੈਂਦਾ ਫਿਰ ਉਹ ਪਿਆਲੀ ਖੜਕਾਉਂਦੇ ਆ, ਉਹ ਸ਼ਰਾਬ ਪੀਂਦੇ ਆ, ਨਸ਼ੇ ਕਰਦੇ ਆ, ਉਹ ਵੀ ਖੁਸ਼ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ, ਜਿੱਥੇ ਚਾਰ ਨੂੰ ਉਤਸ਼ਾਹ ਹੁੰਦਾ ਉੱਥੇ ਚਾਰ ਨੂੰ ਵਿਛੋੜਾ ਵੀ ਪੈਂਦਾ ਹੈ। ਕਿਹਨਾਂ ਨੂੰ? ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ, ਗਾਈ ਪੁੱਤਾਂ ਭਾਵ ਗਾਂ ਦੇ ਬੱਚੇ ਬੱਛੜੇ ਬਲਦ ਨੂੰ। ਮੀਂਹ ਪੈਂਦਾ ਜਿਮੀਦਾਰ ਖੇਤ ਵਿੱਚ ਫਿਰ ਉਹਨੂੰ ਹਲ ਜੋੜ ਲੈਂਦਾ, ਉਹ ਬੱਗ ਨਾਲ ਵਿਛੜ ਜਾਂਦਾ, ਉਹਨੂੰ ਕੰਮ ਕਰਨਾ ਪੈਂਦਾ, ਦੁਖੀ ਹੁੰਦਾ ਵੀ ਕਿਉਂ ਮੀਂਹ ਪੈ ਗਿਆ। ਨਿਰਧਨਾ ਜਿਹੜੇ ਕੋਲ ਧਨ ਨਹੀਂ ਹੈ ਉਹ ਮੀਂਹ ਪੈਂਦਾ, ਜਿਹਨੇ ਹੈਂਡ ਟੂ ਮਾਊਥ ਹੈ, ਕਮਾ ਕੇ ਖਾਣਾ ਰੋਜ਼ ਦਾ ਰੋਜ਼, ਉਹਨੂੰ ਕੰਮ ਨਹੀਂ ਮਿਲਦਾ ਬਰਸਾਤ ਵਿੱਚ, ਉਹ ਵੀ ਦੁਖੀ ਹੁੰਦਾ ਵੀ ਕਿਉਂ ਮੀਂਹ ਪਿਆ। ਪੰਥੀ ਚਾਕਰ ਹੋਏ, ਪੰਥੀ ਜਿਹੜਾ ਰਾਹਗੀਰ ਹੈ ਅੱਜ ਕੱਲ ਦਾ, ਚਲੋ ਗੱਡੀਆਂ ਚ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬਰਸਾਤ ਰੁੱਤ ਹੁੰਦੀ ਨਦੀਆਂ ਨਾਲੇ ਲੰਘ ਕੇ ਜਾਣਾ ਪੈਂਦਾ, ਪੁਲ ਨਹੀਂ ਸੀ ਹੁੰਦੇ, ਪਾਰ ਨਦੀਆਂ ਵਿੱਚ ਦੀ ਲੰਘ ਕੇ ਜਾਣਾ ਪੈਂਦਾ, ਨਦੀਆਂ ਚੜ ਜਾਂਦੀਆਂ, ਫਿਰ ਜਿਹੜੇ ਰਾਹਗੀਰ ਹੁੰਦੇ ਉਹਨਾਂ ਨੂੰ ਉੱਥੇ ਰੁਕਣਾ ਪੈਂਦਾ, ਪਰਿਵਾਰ ਤੋਂ ਵਿਛੜ ਜਾਂਦੇ ਉਹ, ਫਿਰ ਇਹ ਕਹਿੰਦੇ ਵੀ ਰੱਬਾ ਮੀਂਹ ਕਿਉਂ ਪਾਇਆ, ਉਹ ਵੀ ਦੁਖੀ ਹੁੰਦੇ। ਚੌਥਾ ਚਾਕਰ ਹੋਏ, ਜਿਹੜਾ ਨੌਕਰ ਹੈ, ਮੀਂਹ ਪੈਂਦੇ ਚ ਮਾਲਕ ਤਾਂ ਅੰਦਰ ਬੈਠਾ ਕਮਰੇ ਚ ਬੈਠਾ ਹੁਕਮ ਕਰੀ ਜਾਵੇਗਾ, ਨੌਕਰ ਨੂੰ ਮੀਂਹ ਚ ਕੰਮ ਕਰਨਾ ਪੈਣਾ, ਉਹ ਨੌਕਰ ਵੀ ਦੁਖੀ ਹੁੰਦਾ ਵੀ ਕਿੱਥੇ ਮੀਂਹ ਪੈ ਰਿਹਾ, ਮੀਂਹ ਚ ਦੁਖੀ ਹੋ ਰਿਹਾ ਮੈਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਣ ਤ੍ਰਿਣ ਪ੍ਰਭ ਸੰਗ ਮੋਲਿਆ, ਬਣ ਤ੍ਰਿਣ ਇਹ ਜਿਤਨੇ ਵੀ ਜੀਵ ਜਿਸ ਵੇਲੇ ਜਿਵੇਂ ਪ੍ਰਤੱਖ ਮੀਂਹ ਪੈਣ ਨਾਲ ਚਾਰ ਸੁਖੀ ਹੁੰਦੇ ਆ, ਉਸੇ ਤਰ੍ਹਾਂ ਜਦੋਂ ਅੰਦਰੋਂ ਨਾਮ ਦਾ ਮੀਂਹ ਵਰਸਦਾ ਹੈ, ਅੰਦਰੋਂ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਉਸ ਵੇਲੇ ਫਿਰ ਰੋਮ ਰੋਮ ਗੁਰਸਿੱਖ ਦਾ, ਜਿਹੜੇ ਸਾਧਕ ਨੇ ਬਣਾ ਦੀ ਨਿਆਈ ਸਾਧੂ ਨੇ ਤੇ ਜਿਹੜੇ ਤਿਣਾ ਦੀ ਨਿਆਈ ਸਾਧਨਾ ਕਰਨ ਵਾਲੇ ਸਾਧਕ ਨੇ, ਹਜੇ ਇਸ ਰਸਤੇ ਤੇ ਚੱਲੇ ਆ ਤੁਰੇ ਆ, ਉਹ ਵੀ ਮੌਲਿਆ ਆਨੰਦ ਵਿੱਚ ਹੋ ਜਾਂਦੇ ਆ, ਖਿੜ ਜਾਂਦੇ ਆ।
ਸਮਰੱਥ ਪੁਰਖ ਅਪਾਰ,
ਤੂੰ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰਸ਼ਾਰਥ ਦੀ ਬਖਸ਼ਿਸ਼ ਕਰਨ ਵਾਲਾ, ਜੋ ਪੁਰਖ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਅੰਤ ਤੋਂ ਉਰਾਰ ਪਾਰ ਤੋਂ ਰਹਿਤ ਹੋਣ ਕਰਕੇ ਅਪਾਰ, ਉਹ ਸਮਰੱਥ ਹੈ। ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਜਿਹਦਾ ਨਾਂ ਸੁਣ ਕੇ ਜਮ ਦੂਤ ਛੱਡ ਜਾਂਦੇ ਆ, ਉਹ ਐਸਾ ਸਮਰੱਥ ਹੈ।
ਹਰ ਮਿਲਣਾ ਨੋ ਮਨ ਲੋਚਦਾ,
ਐਸੇ ਸਮਰੱਥ ਵਾਹਿਗੁਰੂ ਨੂੰ ਮਿਲਣ ਨੂੰ ਜਦੋਂ ਉਹਦੀ ਸੋਭਾ ਸੁਣਦੇ ਆ ਸਾਰਿਆਂ ਦਾ ਹੀ ਜੀ ਕਰਦਾ।
ਕਰਮ ਮਿਲਾਵਣ ਹਾਰ,
ਪਰ ਸਾਰਿਆਂ ਤੋਂ ਨਹੀਂ ਮਿਲਿਆ ਜਾਂਦਾ ਇਹ ਜੀਵਨ ਦੇ ਵਿੱਚ, ਜਿਹਤੇ ਗੁਰੂ ਦੀ ਕਰਮ ਬਖਸ਼ਿਸ਼ ਹੁੰਦੀ ਆ, ਗੁਰੂ ਦੀ ਰਹਿਮਤ ਹੁੰਦੀ ਆ। ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾ, ਜਿਹਤੇ ਗੁਰੂ ਦੀ ਬਖਸ਼ਿਸ਼ ਹੁੰਦੀ ਆ, ਅਵਸਥਾ ਰੂਪੀ ਕੱਪੜਾ ਮਿਲਦਾ ਉਹਨੂੰ, ਫਿਰ ਮੋਖ ਦਵਾਰ ਮੁਕਤੀ ਦਾ ਦੁਆਰਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਗੁਰੂ ਕਿਰਪਾ ਕਰਦਾ
ਜਿਨੀ ਸਖੀਏ ਪ੍ਰਭ ਪਾਇਆ।
ਹੇ ਗੁਰਸਿੱਖ ਸਖੀਏ, ਹੇ ਜੀਵ ਰੂਪੀ ਅਭਿਆਸੀ ਗੁਰਸਿੱਖ ਸਖੀਏ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਪਾ ਲਿਆ,
ਤਿੰਨ ਕੈ ਸਦ ਬਲਿਹਾਰ,
ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਬਲਿਹਾਰ ਕੀ ਹੁੰਦਾ? ਬਲਹਾਰ, ਆਪਣਾ ਬਲ ਛੱਡ ਦੇਣਾ। ਭਰਾਵਾਂ ਦਾ ਬਲ ਹੁੰਦਾ ਹੈ, ਰਿਸ਼ਤੇਦਾਰਾਂ ਦਾ ਬਲ ਹੁੰਦਾ ਹੈ, ਦੋਸਤਾਂ ਮਿੱਤਰਾਂ ਦਾ ਬਲ ਹੈ, ਪੈਸੇ ਦਾ ਬਲ ਹੈ, ਸਰੀਰ ਦਾ ਬਲ ਹੈ, ਅਹੁਦੇ ਦਾ ਬਲ ਹੈ, ਜਾਤ ਗੋਤ ਦਾ ਬਲ ਹੈ, ਬੜੇ ਤਰ੍ਹਾਂ ਦੇ ਬਲ ਨੇ। ਆਪਣਾ ਬਲ ਹਾਰ, ਫਿਰ ਬਲਿਹਾਰ ਹੈ। ਜਦੋਂ ਗੁਰੂ ਦੇ ਅੱਗੇ ਕਹਿਣਾ ਹੈ ਵੀ ਮਹਾਰਾਜ ਬਲ ਛੁੱਟ ਕੇ ਉਹ ਬੰਧਨ ਪਰੇ, ਕਸ਼ੂ ਨਾ ਹੋ ਤੇ ਉਪਾਏ, ਕਹੋ ਨਾਨਕ ਵੋਟ ਹਰ ਗੱਜ ਜਿਉਂ ਹੋ ਸਹਾਏ, ਇਹ ਹੈ ਬਲਿਹਾਰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਮਝਾਉਂਦੇ ਆ ਇਸੇ ਗੁਰਸਿੱਖਾਂ ਤੋਂ, ਤਾਂ ਭਾਈ ਅਸੀਂ ਬਲਿਹਾਰ ਕੁਰਬਾਨ ਜਾਂਦੇ ਆ।
ਨਾਨਕ ਹਰ ਜੀ ਮਾਇਆ ਕਰ,
ਮਹਾਰਾਜ ਸਮਝਾਉਂਦੇ ਆ ਭਾਈ ਅਰਦਾਸ ਕਰ ਸਤਿਗੁਰੂ ਅੱਗੇ, ਹੇ ਸਤਿਗੁਰੂ ਕਿਰਪਾ ਕਰੋ, ਮੇਰੇ ਤੇ ਮਾਇਆ ਕਰੋ, ਮੇਰੇ ਤੇ ਦਇਆ ਕਰੋ।
ਸ਼ਬਦ ਸਤਿਵਾਰਨ ਹਾਰ,
ਸਤਿਗੁਰੂ ਦਇਆ ਕਰਕੇ ਸਮਝਾਉਂਦੇ ਆ ਭਾਈ ਸ਼ਬਦ ਦਾ ਅਭਿਆਸ ਕਰ, ਰੋਜ਼ ਨਾਮ ਜਪਿਆ ਕਰ, ਕੁਝ ਸਮਾਂ ਸ਼ੁਰੂ ਕਰ ਲਾ ਅੱਜ ਤੋਂ ਹੀ ਜਪਣਾ, ਜੇ ਨਹੀਂ ਜਪਦਾ ਤਾਂ ਜਿਹੜੇ ਜਪਦੇ ਆ ਹੋਰ ਵਧਾਓ, ਵੱਧ ਤੋਂ ਵੱਧ ਵਾਹਿਗੁਰੂ 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 ਗੁਰਬਾਣੀ ਮੂਲ ਮੰਤਰ ਅਭਿਆਸ ਕਰੋ, ਸਹਿਜ ਪਾਠ ਕਰੋ, ਸੰਥਿਆ ਕਰੋ, ਸ਼ਬਦ ਸਵਾਰਨ ਹਾਰ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਰਿਆ, ਗੁਰੂ ਰਾਮਦਾਸ ਕਿਰਪਾ ਕਰਨਗੇ ਤੈਨੂੰ ਤੇਰੇ ਜੀਵਨ ਨੂੰ ਸਵਾਰ ਦੇਣਗੇ।
ਸਾਵਣ ਤਿਨਾਂ ਸੁਹਾਗਣੀ,
ਸਾਵਣ ਦਾ ਮਹੀਨਾ ਜਾਂ ਇਹ ਜ਼ਿੰਦਗੀ ਜੀਵਨ ਰੂਪੀ ਮਾਰੇ ਕਹਿੰਦੇ ਸਾਵਣ ਦਾ ਮਹੀਨਾ ਉਹਨਾਂ ਲਈ ਸੁਹਾਵਣਾ ਹੈ। ਕਿਨਾਂ ਲਈ? ਮਾਰੇ ਕਹਿੰਦੇ ਸਾਵਣ ਤਿਨਾਂ ਸੁਹਾਗਣੀ, ਜਿਹੜੇ ਸਹੁਪਤੀ ਅਕਾਲ ਪੁਰਖ ਸਤਿਗੁਰੂ ਦੇ ਆਂਗਣ ਵਿਹੜੇ ਦਾ ਸ਼ਿੰਗਾਰ ਨੇ, ਪਤੀਵ੍ਰਤਾ ਧਰਮ ਦੇ ਵਿੱਚ ਜਿਹੜੀਆਂ ਸਤੀਆਂ ਰਹਿੰਦੀਆਂ, ਜੀਵ ਗੁਰਸਿੱਖ ਰੂਪੀ ਇਸਤਰੀ ਜਿਹੜੇ ਕਹਿੰਦੇ ਆ ਸਗਲ ਦੁਆਰ ਕੋ ਸਾੜਕਾ ਹੈ, ਇਹ ਨੀ ਵੀ ਗੁਰੂ ਅੱਗੇ ਵੀ ਮੱਥਾ ਟੇਕੀ ਜਾਂਦੇ ਆ ਤੇ ਮੌਲੀਆਂ ਜਿਵੇਂ ਬੰਨੀ ਜਾਂਦੇ ਆ, ਗੁਰੂ ਅੱਗੇ ਵੀ ਮੱਥਾ ਟੇਕੀ ਜਾਂਦੇ ਆ ਤੇ ਜਾ ਕੇ ਦਰਖਤਾਂ ਨੂੰ ਵੀ ਪਾਣੀ ਦੀ ਥਾਂ ਤੇ ਲੱਸੀਆਂ ਪਾਈ ਜਾਂਦੇ ਆ, ਸੱਪਾਂ ਨੂੰ ਦੁੱਧ ਪਿਆਈ ਜਾਂਦੇ ਆ, ਸ਼ਨੀਵਾਰ ਨੂੰ ਸ਼ਨੀ ਮੰਦਰ ਦੇ ਅੱਗੇ ਖੜੇ ਹੁੰਦੇ ਆ, ਇਹ ਕੰਮ ਨਹੀਂ, ਰੋਡ ਜੇ ਪਕਾਈ ਜਾਂਦੇ ਆ, ਦੀਵੇ ਜੇ ਜਗਾਈ ਜਾਂਦੇ ਆ ਪੀਰਾਂ ਪੂਰਾਂ ਦੇ, ਇਹ ਗੱਲ ਨਹੀਂ। ਮਹਾਰਾਜ ਕਹਿੰਦੇ ਭਾਈ ਉਹਨਾਂ ਲਈ ਇਹ ਜੀਵਨ ਰੂਪੀ ਸਾਵਣ ਦਾ ਮਹੀਨਾ ਸੁਹਾਵਣਾ ਹੈ, ਕਿਹਨਾਂ ਲਈ, ਜਿਹੜੀਆਂ ਸੁਹਾਗਣੀ ਗੁਰੂ ਵਾਲੀਆਂ ਨੇ, ਪਤੀਵ੍ਰਤਾ ਨੇ,
ਜਿਨ ਰਾਮ ਨਾਮ ਔਰ ਹਾਰ।
ਜਿਵੇਂ ਕੋਈ ਭੈਣ ਬੀਬੀ ਦੇ ਗਲ ਵਿੱਚ ਸੋਹਣਾ ਹਾਰ ਪਾਇਆ ਹੋਵੇ ਨਾ, ਸੋਹਣਾ ਲੱਗਦਾ ਫਿਰ ਦੂਜੀਆਂ ਬੀਬੀਆਂ ਨੂੰ ਵੀ। ਇਧਰ ਕੌਣ ਹੈ, ਇਧਰ ਜਿਹੜੀਆਂ ਗੁਰਸਿੱਖ ਸਖੀਆਂ ਦੇ ਹਿਰਦੇ ਰੂਪੀ ਗਲੇ ਦੇ ਵਿੱਚ ਹਾਰ ਕਿਹੜਾ ਹੈ? ਮਹਾਰਾਜ ਕਹਿੰਦੇ ਰਾਮ ਨਾਮ, ਰਮੇ ਹੋਏ ਵਿਆਪਕ ਵਾਹਿਗੁਰੂ ਦੇ ਨਾਮ ਰੂਪੀ ਮਾਲਾ ਨੂੰ ਪਹਿਨਿਆ ਹੋਇਆ, ਭਾਵ ਨਾਮ ਹਰ ਸਮੇਂ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਹਰ ਸਮੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਹਰ ਸਮੇਂ ਦਿਨ ਰਾਤ ਅੱਠੇ ਪੈਰ ਨਾਮ ਜਪਦੇ ਆ। ਮਹਾਰਾਜ ਕਹਿੰਦੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਲਈ ਸਾਰਾ ਜੀਵਨ ਭਾਈ ਸੁਹਾਵਣਾ ਹੈ। ਇੱਥੇ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਾਰਾਂ ਮਹਾਮਾਝ ਰਾਗ ਦੇ ਅੰਦਰ ਪਾਵਨ ਅੰਗ 134 ਉੱਪਰ ਅੱਜ ਦੇ ਮਹੀਨੇ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਸੰਖੇਪ ਭਾਵ, ਗੁਰੂ ਵਾਲੇ ਬਣੀਏ, ਗੁਰੂ ਦਾ ਗੁਰਮੰਤਰ ਦ੍ਰਿੜ ਕਰੀਏ, ਦੁਬਦਾ ਨਾ ਪੜੋ, ਹਰ ਬਿਨ ਔਰ ਨਾ ਪੂਜੋ, ਮੜਾ ਮਸਾਣ ਨਾ ਜਾਏ, ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਜਾਣੈ। ਇੱਕ ਸਤਿਗੁਰੂ ਦੇ ਦਰ ਤੇ ਆ ਕੇ ਤਨ ਮਨ ਧਨ ਸਭ ਗੁਰੂ ਨੂੰ ਸੌਂਪ ਦਈਏ, ਸਤਿਗੁਰੂ ਲੋਕ ਤੇ ਪ੍ਰਲੋਕ ਗੁਰਸਿੱਖ ਦਾ ਸਵਾਰ ਦਿੰਦੇ, ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਔਰ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।